ਉਹਨਾਂ ਨੇ ਦੱਸਿਆ ਜੀ 21.68% ਜਿਹੜਾ ਹੈਗਾ ਰੈਵਨਿਊ ਜਿਹੜਾ ਟੈਕਸਿਸ ਜਿਹੜਾ ਇਨਕਰੀਜ਼ ਕੀਤਾ ਹੈਗਾ ਰੈਵਨਿਊ ਨੂੰ, ਇਹ ਕੋਈ ਐਡੀਸ਼ਨਲ ਟੈਕਸ ਨਹੀਂ ਲਗਾਇਆ, ਲੇਕਿਨ ਜਿਹੜੀ ਮੌਜੂਦਾ ਜਿਹੜਾ ਟੈਕਸ ਸਿਸਟਮ ਸੀ ਉਹਦੇ ਵਿੱਚੋਂ ਹੀ 21.68% ਜਿਹੜਾ ਹੈਗਾ ਇਨਕਰੀਜ਼ ਜਿਹੜਾ ਹੋਇਆ ਇਹਦੇ ਕਾਰਨ। ਇਹਦਾ ਸਿੱਧਾ ਜਵਾਬ ਹੈਗਾ ਜੀ, ਇਹਦੇ ਕਰਕੇ ਜਿਹੜੀ ਲੀਕੇਜ ਹੁੰਦੀ ਸੀ ਉਹ ਘਟੀ ਹੈਗੀ 21.68%। ਇਹ ਹਰਪਾਲ ਚੀਮਾ ਸਾਹਿਬ ਨੇ ਜਿਹੜੇ ਹੈਗੇ ਸਾਡੇ ਫਾਈਨੈਂਸ ਮਿਨਿਸਟਰ ਪੰਜਾਬ ਦੇ ਆਨਰੇਬਲ, ਉਹਨਾਂ ਨੇ ਜਿਹੜਾ ਹੈਗਾ ਸੰਬੋਧਨ ਕੀਤਾ ਹੈਗਾ। 3,74,000 crore ਦਾ ਇੱਕ ਕਰਜ਼ਾ ਹੈਗਾ ਇਹਦੇ ਵਿੱਚ ਜ਼ਰੂਰ ਹੈ ਜੀ, ਜਿਹੜਾ ਕਿ ਆਮ ਆਦਮੀ ਪਾਰਟੀ ਦੀ ਗੌਰਮੈਂਟ ਨੇ ਲਗਭਗ 60,000 crore ਦੇ ਕਰੀਬ ਜਿਹੜਾ ਹੈਗਾ 2 April 2022 ਤੋਂ ਲੈ ਕੇ 2024 ਤੱਕ ਲਿੱਤਾ ਹੈਗਾ, ਜਿਹੜਾ ਕਿ ਅਗਰ ਇਹਦੇ ਵਿੱਚੋਂ 38,331 crore ਹੈ ਵੁੱਡ ਵੀ ਇਹ ਇਸੇ ਸਾਲ ਦੇ ਵਿੱਚ 2024-2025 ਦੇ ਵਿੱਚ ਕੀਤਾ ਗਿਆ ਹੈਗਾ। ਇਹ ਇੱਕ ਤਰ੍ਹਾਂ ਦੇ ਜਿਹੜੇ ਪ੍ਰੋਜੈਕਟਸ ਜਿਹੜੇ ਹੈਗੇ ਆ ਅਗਰ ਦੇਖਿਆ ਜਾਵੇ ਇੰਪੈਕਟ ਕਰਦੇ ਹੈਗੇ ਆ ਜ਼ਰੂਰ ਹੈ ਜੀ। ਐਗਰੀਕਲਚਰ ਨੂੰ ਜਿਹੜੇ ਸੈਕਟਰ ਨੂੰ ਸਭ ਤੋਂ ਇੰਪੋਰਟੈਂਟ ਸੈਕਟਰ ਹੈਗਾ ਪੰਜਾਬ ਦਾ, ਇਹ ਜਿਹੜੇ ਸੈਕਟਰ ਹੈਗੇ ਆ ਜਿਹੜੇ ਐਗਰੀਕਲਚਰ ਦਾ ਜਿਹੜਾ ਸੈਕਟਰ ਹੈਗਾ 13,784 crore ਇਹਦੇ ਵਿੱਚ ਜਿਹੜਾ ਐਗਰੀਕਲਚਰ ਸੈਕਟਰ ਨੂੰ ਜਿਹੜਾ ਹੈਗਾ ਇੰਪਲੀਕੇਟ ਕੀਤਾ ਗਿਆ, ਇਹਦੇ ਵਿੱਚ ਇਹਨੂੰ ਪੈਸੇ ਦਿੱਤੇ ਜਾ ਰਹੇ ਹੈਗੇ ਆ। ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਵਿੱਚ ਜ਼ਿਆਦਾ ਇੰਪੋਰਟੈਂਸ ਦੇਵਾਂਗੇ ਕ੍ਰੋਪ ਡਾਇਵਰਸੀਫਿਕੇਸ਼ਨ, ਇਹਦੇ ਵਾਸਤੇ ਉਹਨਾਂ ਨੇ 575 crore ਪੰਜਾਬ ਸਰਕਾਰ ਨੇ ਰਿਜ਼ਰਵ ਰੱਖਿਆ ਹੈਗਾ। ਹੈਲਥ ਸੈਕਟਰ ਨੂੰ ਐਲੋਕੇਟ ਕੀਤਾ ਜੀ 5,264 crore ਆ, ਇਹਦੇ ਬਿਸਾਈਡ 9,388 crore ਐਲੋਕੇਟ ਕੀਤਾ ਗਿਆ ਜੀ ਵੇਰੀਅਸ ਸੋਸ਼ਲ ਵੈਲਫੇਅਰ ਸਕੀਮ ਹੈ, ਉਹਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀ 5,925 crore ਪ੍ਰੋਵਾਈਡਿੰਗ ਦਾ ਸੋਸ਼ਲ ਸਿਕਿਉਰਿਟੀ ਪੈਨਸ਼ਨ, ਇਹਦੇ ਵਿੱਚ ਫਿਰ ਇਸ ਤੋਂ ਇਲਾਵਾ 272 crore ਜਿਹੜਾ ਐਲੋਕੇਟ ਕੀਤਾ ਗਿਆ ਸਪੋਰਟਸ ਐਂਡ ਯੂਥ ਸਰਵਿਸਿਜ਼ ਟੂ ਕ੍ਰੀਏਟ, ਜਿਹੜੀਆਂ ਮੈਂ ਤੁਹਾਨੂੰ ਦੱਸਿਆ ਸੀ ਉਹਦੇ ਵਾਸਤੇ 1,000 ਸਪੋਰਟਸ ਨਰਸਰੀਆਂ ਵਾਸਤੇ 272 crore ਰੁਪਿਆ ਹਰੇਕ ਡਿਸਟ੍ਰਿਕਟ ਦੇ ਵਿੱਚ ਨਰਸਰੀਜ਼ ਬਣੂਗੀਆਂ, ਟੋਟਲ ਪੰਜਾਬ ਦੇ ਵਿੱਚ 1,000 ਸਪੋਰਟਸ ਨਰਸਰੀਆਂ ਬਣਾਉਂਗੀਆਂ। ਮਾਨੀ ਜੀ ਇੱਕ ਸਟੇਸ਼ਨ ID ਤੋਂ ਬਾਅਦ ਅਸੀਂ ਕੰਟੀਨਿਊ ਰੱਖਾਂਗੇ ਪੰਜਾਬ ਦੀਆਂ ਖਬਰਾਂ। ਥੈਂਕ ਯੂ ਸੋ ਮਚ।
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗਵਾ ਨਾ ਦਿਓ। ਕਾਲ ਯੂਰ ਓਨ ਲਾਇਰ ਜਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪ੍ਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989, ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੌਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI ਬੈਂਕ .ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਕਿਚਨਾ ਵਾਟਰਲੂ ਤੇ ਜ਼ਰੂਰ ਆਓ।
ਸੋਚ ਰਹੇ ਇਸ ਵੀਕਐਂਡ ਬ੍ਰੇਕਫਾਸਟ ਕਹਾਂ ਕੀਆ ਜਾਏ? ਵੈਲ, ਲੁਕ ਨੋ ਫਰਦਰ। ਇੰਡੀਆ ਟੇਸਟ ਬ੍ਰਾਮਸਨ ਮੇਵਿਸ ਡੇ ਲੋਸਨ ਕੀ ਮੇਜਰ ਇੰਟਰਸੈਕਸ਼ਨ ਪੇ ਮਿਲ ਰਹਾ ਹੈ ਆਪ ਸਭੀ ਕੋ ਪਰਾਚੇ, ਅੰਮ੍ਰਿਤਸਰੀ ਕੁਲਚੇ, ਭਟੂਰੇ, ਫਰੈਸ਼ ਜੂਸ। ਸਪੈਸ਼ਲ ਹੈ ਵਾਈ ਮੀਡੀਆ ਲਿਸਨਰਸ ਕੇ ਲਈ, ਅੰਮ੍ਰਿਤਸਰੀ ਕੁਲਚੇ ਇਨ ਜਸਟ 799। ਬ੍ਰੇਕਫਾਸਟ ਟਾਈਮਿੰਗ ਸੇ 8:30 to 11:30 AM ਥਰਸਡੇ ਟੂ ਸੰਡੇ। ਵਿਜਿਟ ਕਰ ਲੀਜੀਏ ਇੰਡੀਆ ਟੇਸਟ ਬ੍ਰਾਮਸਨ, ਕਾਲ ਦਮ ਨਾਉ ਐਟ 905-450-5959
ਪੇ। ਸਕਾਰਬਰੋ ਦੇ ਵਿੱਚ ਸਾਡੀ ਅੱਖਾਂ ਦੇ ਪਿੱਛੇ ਇੱਕ ਅੱਗ ਹੈ,
ਸਾਡੇ ਢਿੱਡ ਵਿੱਚ ਇੱਕ ਜਨੂਨ ਹੈ,
ਇਹ ਸਾਡੇ ਗੁਆਂਢੀਆਂ ਦੇ ਦਿਲਾਂ ਵਿੱਚ ਹੈ,
ਸਾਡੀਆਂ ਨਰਸਾਂ ਦੀਆਂ ਅੱਖਾਂ ਵਿੱਚ
ਅਤੇ ਸਾਡੇ ਡਾਕਟਰਾਂ ਦੇ ਹੱਥਾਂ ਵਿੱਚ।
ਇਹ ਉਹ ਹੈ ਜੋ ਸਕਾਰਬਰੋ ਨੂੰ ਸਕਾਰਬਰੋ ਬਣਾਉਂਦਾ ਹੈ।
ਸਾਡੇ ਹਸਪਤਾਲਾਂ ਵਿੱਚ ਅਸੀਂ ਉਸ ਤੋਂ ਵੱਧ ਕਰਦੇ ਹਾਂ ਜਿੰਨਾ ਕਿਸੇ ਨੇ ਸੋਚਿਆ ਸੀ, ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ।
ਪਰ ਇਹ ਕਲਪਨਾ ਕਰਨ ਦਾ ਸਮਾਂ ਹੈ ਕਿ ਅਸੀਂ ਹੋਰ ਕੀ ਕਰ ਸਕਦੇ ਹਾਂ।
ਸਕਾਰਬਰੋ ਹੈਲਥ ਨੈਟਵਰਕ ਵਿੱਚ ਸ਼ਾਮਿਲ ਹੋਵੋ ਅਤੇ ਇਕੱਠੇ
ਅਸੀਂ ਧੈਰੇ ਨੂੰ ਮਹਾਨਤਾ ਵਿੱਚ ਬਦਲ ਸਕਦੇ ਹਾਂ।
lovescarborough.ca ਤੇ ਹੋਰ ਜਾਣੋ, lovescarborough.ca ਤੇ ਦਾਨ ਕਰੋ। ਇਨਸੁਲਿਨ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ? ਟ੍ਰੈਸੀਬਾ ਦਿਨ ਵਿੱਚ ਇੱਕ ਵਾਰ ਲਿੱਤੀ ਜਾਣ ਵਾਲੀ ਇਨਸੁਲਿਨ ਹੈ, ਜੋ ਖੁਰਾਕ ਲੈਣ ਦਾ ਲਚਕਦਾਰ ਸਮਾਂ ਪੇਸ਼ ਕਰਦੀ ਹੈ। ਇੰਨਾ ਲੰਮਾ ਕਿ ਖੁਰਾਕਾਂ ਦੇ ਵਿਚਕਾਰ ਘੱਟੋ ਘੱਟ 8 ਘੰਟੇ ਦਾ ਵਕਫਾ ਹੁੰਦਾ ਹੈ। ਅਤੇ ਟ੍ਰੈਸੀਬਾ ਲੰਬੇ ਸਮੇਂ ਲਈ ਕਾਰਜਸ਼ੀਲ ਇਨਸੁਲਿਨ ਹੈ, ਜਿਸ ਦੀ ਕੈਨੇਡਾ ਦੇ ਐਂਡੋਕ੍ਰੋਨੋਲੋਜਿਸਟ ਦੁਆਰਾ ਸਭ ਤੋਂ ਜ਼ਿਆਦਾ ਤਜਵੀਜ਼ ਦਿੱਤੀ ਜਾਂਦੀ ਹੈ। ਆਪਣੇ ਡਾਕਟਰ ਨੂੰ ਪੁੱਛੋ ਕਿ ਟ੍ਰੈਸੀਬਾ ਤੁਹਾਡੇ ਲਈ ਸਹੀ ਹੈ ਅਤੇ nowready.ca ਤੇ ਜਾਓ, nowready.ca।
ਵੈਲਕਮ ਟੂ NW, ਕੈਨ ਆਈ ਗੈਟ ਯੂਰ ਆਰਡਰ ਪਲੀਜ਼?
ਇਹ ਬੜੀ ਬਰਗਰ ਮੇ ਆਲੂ ਟਿੱਕੀ ਵਾਲਾ ਜੁਗਾੜ ਹੋ ਜਾਏਗਾ?
ਹੋ ਜਾਏਗਾ, ਪੈਟੀ ਕੇ ਬਦਲੇ ਕ੍ਰਿਸਪੀ ਹੈਸ਼ ਬ੍ਰਾਊਨ ਡਾਲ ਦੂੰ।
ਪਰਫੈਕਟ।
ਪਿਆਜ਼ ਟਮਾਟਰ ਲੈਟਿਸ ਚਲੇਂਗੇ?
ਦੌੜੇਂਗੇ, ਕੁਛ ਤੀਖਾ ਹੋ ਜਾਏ।
ਸਪਾਈਸੀ ਪੇਰੀ ਸੌਸ,
ਤੀਖੀ ਆਲੂ ਟਿੱਕੀ,
ਵਨ ਸਪਾਈਸੀ ਪੇਰੀ ਪੇਰੀ ਪੋਟੇਟੋ ਬਾਰੀ ਬਰਗਰ। ਮੈਨੂ ਪੇ ਹੈ ਸਰ, ਅਬ ਜੁਗਾੜ ਕੀ ਜ਼ਰੂਰਤ ਨਹੀਂ।
ਹਾਂ, ਦੀ ਆਲ ਨਿਊ ਸਪਾਈਸੀ ਪੇਰੀ ਪੇਰੀ ਪੋਟੇਟੋ ਬਾਰੀ ਬਰਗਰ ਲਿਮਿਟਿਡ ਟਾਈਮ ਕੇ ਲੀਏ ਸਿਰਫ 399 ਓਨਲੀ ਐਟ ANW।
ਸਿਮੀ,
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ ਟੋਰਾਂਟੋ।
फैशन पाकिस्तान लाउंज लेकर आ रहे हैं मिसिसागा में एक रोजा मल्टी डिजाइनर ईद एग्जीबिशन 24। 12 पाकिस्तानी डिजाइनर्स के लेटेस्ट एंड यूनिक आर्टिकल्स जो ईद पर बनाएंगे आपको सबसे मुनफरिद। इस बार 17 मार्च दोपहर 12 बजे से रात 10 बजे तक। प्लीज डू कम ओवर हिल्टन गार्डन इन 1870 मैथिसन बुलेवार्ड, मिसिसागा। डोंट मिस इट।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਸਿੰਮੀ, ਆ ਤੈਨੂੰ ਬੇਬੇ ਨਾਲ ਮਿਲਾ ਕੇ ਲਿਆਵਾਂ।
ਬੇਬੇ ਆ ਗਈ ਸੱਚੀ?
ਹਾਂ, ਬੇਬੇ ਦੀ ਰਸੋਈ ਆ ਗਈ।
ਮਤਲਬ
ਬੇਬੇ ਦੀ ਰਸੋਈ, ਦਾਦੀ ਤੇ ਮਾਂ ਦੇ ਹੱਥ ਦੇ ਸਵਾਦ ਦਾ ਖਾਣਾ ਹੁਣ ਬ੍ਰੈਂਪਟਨ ਵਿੱਚ। ਤੁਸੀਂ ਸਾਰੇ ਆਓ, ਖਾਓ ਤੇ ਖੁਸ਼ੀ ਮਨਾਓ। ਸਵੇਰੇ 9 ਵਜੇ ਤੋਂ ਰਾਤ 10 ਵਜੇ ਤੱਕ।
ਕਿੱਥੇ?
2700 ਨਾਰਥ ਪਾਰਕ ਡਰਾਈਵ, ਯੂਨਿਟ 14, ਬ੍ਰੈਂਪਟਨ, ਅਵਾਨੀ ਵਾਲਾ ਪਲਾਜ਼ਾ, ਮੇਨ ਇੰਟਰਸੈਕਸ਼ਨ ਏਅਰਪੋਰਟ ਐਂਡ ਬਵੇਡ। ਫੋਨ ਨੰਬਰ 905-458-0995, 905-458-0995।
ਵਾਹ ਬਈ ਵਾਹ, ਬੇਬੇ ਦੀ ਰਸੋਈ ਨਜ਼ਾਰਾ ਆ ਗਿਆ।
क्या आपको बैंक या क्रेडिट यूनियन से मॉर्टगेज नहीं मिल पा रहा? प्राइवेट मॉर्टगेज लेने से पहले जानिए वो सवाल जो आपको पूछने चाहिए। ओंटारियोज फाइनेंशियल सर्विसेज रेगुलेटर यानी फिसरा, सारी जानकारी के लिए ओंटारियो वासियों का सबसे महत्वपूर्ण रिसोर्स है। फिसरा डेडिकेटेड है ओंटारियो में सारे कंज्यूमर्स को फाइनेंशियल सेफ्टी, फेयरनेस और चॉइसेस प्रोवाइड करवाने के लिए। प्राइवेट मॉर्टगेजेस पर अधिक जानकारी के लिए विजिट करें fsrao.ca।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਡਿਸਕਵਰ ਕਰੋ ਆਪਣੀ ਪਰਫੈਕਟ ਮਿਤਸੂਬਿਸ਼ੀ ਐਰਨ ਮਿਲਸ ਮਿਤਸੂਬਿਸ਼ੀ ਨਾਲ। ਚਾਹੇ ਤੁਸੀਂ ਨਵੀਂ ਗੱਡੀ ਲੈਣੀ ਹੋਵੇ, ਆਪਣੀ ਗੱਡੀ ਸਰਵਿਸ ਕਰਾਣੀ ਹੋਵੇ, ਤੇ ਜ਼ਰੂਰ ਪਹੁੰਚੋ ਐਰਨ ਮਿਲਸ ਮਿਤਸੂਬਿਸ਼ੀ ਤੇ ਬ੍ਰਾਊਜ਼ ਕਰੋ ਦੇਅਰ ਯੂਜ਼ਡ ਕਾਰ ਲੋਟ ਵਿੱਚ। ਐਰਨ ਮਿਲਸ ਮਿਤਸੂਬਿਸ਼ੀ ਹੈਜ਼ ਇਟ ਆਲ। ਤੇ ਇਹ ਕੋਈ ਐਡੀਸ਼ਨਲ ਮਾਰਕਅਪ ਜਾਂ ਫਿਰ ਇਨ ਸਟਾਕ ਫੀਸ ਨਹੀਂ ਚਾਰਜ ਕਰਦੇ ਆਪਣੀ ਕਿਸੇ ਵੀ ਨਿਊ ਮਿਤਸੂਬਿਸ਼ੀ ਵਹੀਕਲ ਸੇ। ਹੋਰ ਤੇ ਹੋਰ ਪ੍ਰੋਵਾਈਡ ਕਰਦੇ ਨੇ 10% ਡਿਸਕਾਊਂਟ ਆਪਣੇ ਸਰਵਿਸ ਕਸਟਮਰਸ ਨੂੰ ਉਹਨਾਂ ਦੀ ਫਸਟ ਸਰਵਿਸ ਤੇ ਹੁਣੇ ਹੀ ਜਾਓ ਐਰਨ ਮਿਲਸ ਮਿਤਸੂਬਿਸ਼ੀ ਤੇ ਲੋਕੇਟਡ ਹੈ ਐਰਨ ਮਿਲਸ ਆਟੋ ਮਾਲ ਵਿੱਚ ਐਟ 2477 ਮੋਟਰਵੇ ਬੁਲਵਾਰਡ ਮੇਜਰ ਇੰਟਰਸੈਕਸ਼ਨ ਵਿੰਸਟਨ ਚਰਚਿਲ ਐਂਡ ਦੰਦਾਸ ਜਾਂ ਫਿਰ ਕਾਲ ਕਰੋ 905-828-8488 ਤੇ 905-828-8488 ਤੇ Welcome to Millcroft Grove. A stunning new community here of a single family homes coming to Burlington. Built by the experienced team at a Trinity Point located in the prestigious neighborhood near Millcroft Golf Club. One of the rarest opportunities Millroy offers Savika to buy a home in this gorgeous neighborhood. The designs of the home are guided by traditional architecture. Agar aapko chahiye the inviting warmth of a Tudor style ya fit the elegance and sophistication of a French inspired architecture. You will get it. What a pleasing composition indeed. Limited time ke liye aapko incentive program bhi offer kiya ja raha hai, including a mortgage rate as low as 2%. Visit trinitypoint.com to learn more details. That is trinitypoint.com.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
जी अरविंद जी, आपका बहुत बहुत स्वागत है. हमारे साथ युद्धवीर जी भी जुड़ चुके हैं
जी. थैंक यू सो मच जी. बहुत बहुत शुक्रिया जी. थैंक यू अरविंद जी, थोड़ा बहुत बहुत स्वागत है. वेलकम.
थैंक यू सर. थैंक यू सो मच युद्धवीर जी. युद्धवीर जी थैंक यू सो मच. युद्धवीर जी जरूर मैं पूछना चाहूंगा, इंडिया की पॉलिटिक्स उत्ते 2024 की इलेक्शन है, लेकिन उस तो पहला एक मद्देनजर जरूर पंजाब के बजट बारे थोड़ा की रुख है, तुसी क्या मानते हो? क्योंकि जिहड़ा फिगर बड़ा अलार्मिंग है, 374,000 करोड़ का, लेकिन क्या गया कि 8,000 करोड़ सेंटर सरकार ने जेडे साडू रीलोकेट नहीं किते फंड, उस तो इलावा 21% की असी रेवन्यू रिसिप्ट दे विच वृद्धि की है. थोड़ा क्या मानना पंजाब दे एक बजट बारे जी?
देखो पंजाब लई स्थिति बहुत ज्यादा चैलेंजिंग है. वो इसलिए बहुत ज्यादा चैलेंजिंग है कि रेवन्यू जरूर वध रहा है, लेकिन पंजाब दे उत्ते जेड़ा कर्जा है वह लगातार वध रहा है, और उहदे विच जिहड़ियां फ्रीबीज चाहे वह पुराने समय से आ रही हैं, आम आदमी पार्टी ने होर वधा दित्तियां ने, तो वह जरूर देखना पएगा, और रेवन्यू के सोर्सिज होर बहुत तेजी नाल वधाउणे पैणगे. अज जे मैं गल करा, देखो नौकरियां दी गल अज पंजाब सरकार कर रही, अज जिवें मैं देख रहा सी चीफ मिनिस्टर साहब ने नौकरियां दी गल कर रहे हैं, लेकिन नौकरियां आउणगियां कित्थों? सरकारी नौकरियां तो लिमिटेड ही हो सकदियां ने. नौकरियां ज्यादा आनिया ने FDI तो, फॉरन डायरेक्ट इन्वेस्टमेंट तो, या लोकल जेडे कोई बिजनेस अदारे है वो उत्थे इन्वेस्ट करन. अज तुसी जो असी हालात देख रहे हैं उत्थे पंजाब हरियाणा बॉर्डर दे उत्ते जो हालात ने, हुण दुनिया भर दे विच जदों ऐसी पिक्चर जा रही है, तो इहदे विच अज तुसी FDI दा नंबर कट के देख लो, महाराष्ट्र लीड कर रहा है, मध्य प्रदेश दे विच FDI जा रही है, दिल्ली दे विच दिल्ली टॉप 5 च है, दिल्ली टॉप 5 दे विच हैगा इस वेले. FDI जी है वह कर्नाटका दे विच जा रही है, बाहरों जी इन्वेस्टमेंट जा रही है, जी बाहर कंपनीज ने, जिथे कोई देखो इन्वेस्टमेंट जदों इंडस्ट्री इन्वेस्टमेंट होगी नौकरियां तो उत्थे क्रिएट होनियां ने, पंजाब तो टॉप 10 दे विच नहीं है कितने भी. सो सानू चाहे असी इन्वेस्टमेंट डोमेस्टिकली अट्रैक्ट करिए पंजाब दे विच, ते चाहे असी जी इन्वेस्टमेंट है वह बाहरों अट्रैक्ट करिए, वह करनी पएगी, उहदे नाल ही जिहड़ियां नौकरियां ने वह क्रिएट होणगियां, अदरवाइज पंजाब दे विच असी रेवन्यू के सोर्सिज बहुत ज्यादा नहीं बढ़ा सकांगे जदों तक के नहीं होंगे. इहदे लई साडे पंजाब दे चीफ मिनिस्टर भगवंत मान साहब बिल्कुल कई कोशिशां कर रहे ने, कई इंडस्ट्रीज़ दे नाल भी मुलाकात कर रहे ने, बट मैं इत्थे भी जरूर कहां कि एवरीवन इज फाइटिंग फॉर दैट. हुण तुहानू मैं छोटा जिहा एग्जाम्पल उहदा दे दिंदा, अडानी साहब नूं राहुल गांधी जी ते कल भी बड़ा कुछ कहिंदे आ, रोज कहिंदे आ, ते उहनां दी अपनी कांग्रेस गवर्नमेंट जिथे है तेलंगाना दे विच कांग्रेस रेवंत रेड्डी साहब कांग्रेस गवर्नमेंट इलेक्ट हुंदिया ही उन्होंने फटाफट अडानी ग्रुप नूं इनवाइट किया, आओ जी साडे इत्थे, ममता बनर्जी जी मर्जी कही जान वह भी इन्वेस्टमेंट की मांग कर रहे हैं. सो कल्ली BJP गवर्नमेंट नहीं, सारिया ही जिहड़ियां गवर्नमेंट्स ने, चाहे कांग्रेस की गवर्नमेंट होए, चाहे ममता बनर्जी जी की गवर्नमेंट होए, चाहे नवीन पटनायक साहब उड़ीसा दे विच होण, चाहे झारखंड होवे, ठीक है नी। हर जिहड़ी सरकार है चाहे बीजेपी दी या किसी होर पार्टी दी, रीजनल पार्टी दी सरकार हो सकती है या कांग्रेस दी सरकार हो सकती है हिमाचल प्रदेश तो लैके सारे, रेवंत रेड्डी साहब दा तां गल ही होर नजर आ रही है। वह मैं कल्ला कांग्रेस का लीडर देखा जिहड़ा मोदी साहब नूं बड़ा भरा कह रहा है, वह कहिंदा साडी स्टेट का ते सेंटर का रिश्ता छोटे भरा ते बड़े भरा दा है। साढ़े इतने असी जाके बयान दें जी असी दिल्ली ना लड़ाई रोज लैण लई तैयार रहने, दिल्ली ऐ कर देंगे तैनू, दिल्ली ओ कर देंगे, सेंटर गवर्नमेंट नहीं कर देंगे। सब तो ज्यादा पैसा अच्छा तीन तरह के पैसा आना, तीन तरह का ठीक है। एक आना है फॉरन डायरेक्ट इन्वेस्टमेंट ना, वो तो मैं क्लीयर कर दिता भी जिथे इन्ना ज्यादा हंगामा रहेगा, कदे अमृतपाल आ जाता है जी खालिस्तान बढ़ा देंगे, कदे पहला असी 20 साल काला दौर असी हटाया कि हुण फिर आप कुछ ना कुछ उत्ते चलता रहिंदा सिलसिला। सो उहदे नाल की है उत्थे जिहड़ा अनरेस्ट है उहदे नाल जल्दी किते एफडीआई फिर असी अट्रैक्ट नहीं कर सकांगे, इंडस्ट्री नहीं लगा सकांगे जे बाहरों कोई इंडस्ट्री आके लगनी होए। उत्थे डोमेस्टिक लेवल दे उत्ते भी अनरेस्ट होने के कारण पैसा सानू मिलना मुश्किल होएगा। फिर सेंटर दे नाल मैं तो तुहानू हुणे दस के हटिया कि चाहे कांग्रेस की पार्टी होवे कोई होवे पैसा तो हर कोई सेंटर तो लैंदा। सब तो ज्यादा विजिट प्रधानमंत्री मोदी साहब दीआं चिट्ठे ने गुजरात अपनी होम स्टेट च। गुजरात तो बाद तुहानू इह जाण के हैरानी होएगी कि जिहड़ियां दो स्टेट च उहनां दीआं सब तो ज्यादा विजिट्स ने वह महाराष्ट्र ते तमिलनाडु दे विच ने, टॉप थ्री दे विच। तमिलनाडु दे विच बीजेपी का की रोल है लेकिन विजिट तुसीं कढ के देख लिओ, टॉप थ्री दे विच गुजरात महाराष्ट्र ते तमिलनाडु है। पंजाब दे विच प्रधानमंत्री आउंदे आ ते उत्थे सिक्योरिटी ब्रीच हो जाती है। तो सानू तीन पासों इन्वेस्टमेंट अट्रैक्ट करनी है, एक ते फॉरन जिहड़ियां कंपनीज ने उत्थों एफडीआई अट्रैक्ट करनी पेगी पंजाब नूं, दूसरा डोमेस्टिक लेवल ते अट्रैक्ट करनी पेगी और तीसरा सेंटर दे वड्डे प्रोजेक्ट जिहड़े ने ओह अट्रैक्ट करने पैणगे जे असीं इह। और इस तरफ साडा ध्यान जिहड़ा बहुत घट है, साडा ध्यान ज्यादातर कन्फ्रंटेशन वल ज्यादा रहिंदा है, बयानबाजी वल ज्यादा रहिंदा है। उहदे नाल फिर ओह फिर बयानबाजी ज्यादा हुंदी है। और मैं इत्थे इह वी चीज जरूर जिक्र कर दवां कि पंजाब कोल बहुत वधिया रिसोर्सिज ने, पंजाब दी लैंड बड़ी फर्टाइल है, मौसम बड़ा शानदार है, पंजाब दे विच लोक इनोवेटिव ने, कल्ले मेहनती नहीं है, मेहनती तो हैगी ने, उत्थे इनोवेटिव ने, पढ़ाई लिखाई बड़ी वधिया है, सारा कुछ वधिया है। पंजाब हैज ऑल द बॉक्सिस, पंजाब कोल सब कुछ बहुत वधिया है, सिर्फ जिहड़ी लीडरशिप है जी वो इस दिशा वल चलनी शुरू हो जाए और लोगां दा ध्यान भी इस तरफ जावे, इनू होर असीं प्रमोट करिए कि पंजाब हैज टू स्टार्ट थिंकिंग प्रोग्रेसिवली। पंजाब दे विच बहुत बहुत तेजी दे नाल अगले 10-12-15 साल दे विच पंजाब दा नक्शा बदल सकता है, ज्यादा टाइम की जरूरत नहीं है, बाकी तो बहुत कुछ तो आने वाले 50 साल तक हुंदा रहेगा। पंजाब दे विच 10-15 साल जे सही तरीके नाल लगाए जाण, पंजाब की बिल्कुल तुसीं देख लोगे कि दिशा सब बदल जाएगी। अज हरियाणा देखो कित्थे पहुंच गया, अज मध्य प्रदेश देखो कित्थे पहुंच गया, महाराष्ट्र दे विच किन्ना पैसा लग रहा है। तो तुसीं मैं बड़ी बार इत्थे बहुत बार पहला भी जिक्र कर चुका है, तुसीं बेंगलोर दा एयरपोर्ट देखो जाके। मैनूं याद है कि एक बारी ना पोर्टुगल दे विच एक अमेरिकन एंबेसडर गए, 50-70 साल पुरानी गल कर रहे हैं, 50-70 साल पहला पोर्टुगल दे विच ना अमेरिकन एंबेसडर जदों उतरिया ते पोर्टुगल दी कैपिटल लिस्बन दे विच उतरिया ते उहने जिहड़ा बंदा उहनूं रिसीव करन आया सीगा अमेरिकन एंबेसडर नूं ते उहने लिस्बन दे एयरपोर्ट नूं कहा कि भी बड़ा माड़ा हाल है यार इत्थे पोर्टुगल दा, इह मतलब दुनिया ते इहनां लोकां ने राज कीता है, ब्रिटेन ने दुनिया ते राज कीता है, पोर्टुगल दी उस वेले भी कई कॉलोनीज सीगियां, गोवा नाल तो ताजा खोया सी, अजे इंडिया ने ਲੈ ਲਿਆ ਸੀ ਨਾ ਗੋਆ ਨਾਲ ਤੋਂ ਤੇ ਉੱਥੇ ਹਜੇ ਅੰਗੋਲਾ ਹੋਰ ਕਈ ਕੰਟਰੀਜ਼ ਦੇ ਵਿੱਚ ਉਹਨਾਂ ਦਾ ਸੀਗਾ ਅਜੇ ਹਿਸਾਬ ਕਿਤਾਬ ਕਿਉਂਕਿ ਬ੍ਰਿਟੇਨ ਤੋਂ ਇਲਾਵਾ ਫਰੈਂਚ ਕਾਲੋਨੀ ਸੀਗੀਆਂ, ਬ੍ਰਿਟੇਨ ਦਾ ਤਾਂ ਖੈਰ ਦੁਨੀਆਂ 'ਚ ਰਾਜ ਰਿਹਾ ਬ੍ਰਿਟੇਨ ਦਾ, ਪਰ ਫਰੈਂਚ ਕਾਲੋਨੀ ਸੀਗੀਆਂ, ਪੋਰਟੁਗਲ ਦੀਆਂ ਵੀ ਕਾਲੋਨੀ ਸੀਗੀਆਂ ਤੇ ਉਹ ਜਦੋਂ ਅੰਬੈਸਡਰ ਅਮਰੀਕਨ ਅੰਬੈਸਡਰ ਉਤਰਿਆ ਉੱਥੇ ਪੋਰਟੁਗਲ ਦੀ ਕੈਪੀਟਲ ਲਿਸਬਨ ਤੇ ਉਹਨੇ ਆਲੇ ਦੁਆਲੇ ਦੇਖ ਕੇ ਕਿਹਾ ਵੀ ਬੜਾ ਮਾੜੇ ਹਾਲਾਤ ਨੇ ਯਾਰ ਇੱਥੇ ਤੇ ਇੱਦਾਂ ਲੱਗਦਾ ਵੀ ਪਿੰਡ ਤੋਂ ਵੀ ਬੁਰੇ ਹਾਲਾਤ ਨੇ। ਉਹ ਕਹਿੰਦਾ ਸਾਡੇ ਉੱਥੇ ਤੇ ਕਹਿੰਦਾ ਜਦੋਂ ਸਾਡੇ ਅਮਰੀਕਾ ਦੇ ਉਹਨੇ ਉਹਨੇ ਕਿਹਾ ਵੀ JFK ਦੇ ਨਾਲ ਤਾਂ ਕੀ ਕੰਪੇਅਰ ਕਰਨਾ, JFK ਏਅਰਪੋਰਟ ਜਿਹੜਾ ਹੈ JFK ਏਅਰਪੋਰਟ ਦਾ ਤਾਂ ਖੈਰ ਮੁਕਾਬਲਾ ਹੀ ਨਹੀਂ ਕਰ ਸਕਦਾ ਹੈ, ਜਿਹੜਾ ਨਿੱਕੂ ਜਿਹਾ ਏਅਰਪੋਰਟ ਹੈ ਛੋਟਾ ਜਿਹਾ ਇਹਨਾਂ ਦਾ, ਪੋਰਟੁਗਲ ਦੀ ਹਜੇ ਰਾਜਧਾਨੀ ਦਾ ਕੈਪੀਟਲ ਦਾ ਏਅਰਪੋਰਟ ਹੈ। ਉਹ ਕਹਿੰਦਾ ਸਾਡੇ ਉੱਥੇ ਆਈਡਲ ਵੈਸਟ ਦਾ ਜਿਹੜਾ ਏਅਰਪੋਰਟ ਹੈ ਉਹ ਰਸ਼ ਆਵਰ ਦੇ ਵਿੱਚ ਇੱਦਾਂ ਦਾ ਹੁੰਦਾ ਹੈ ਤੇ ਜਿੱਦਾਂ ਦਾ ਇੱਥੇ ਦਾ ਇਹਨਾਂ ਦੀ ਰਾਜਧਾਨੀ ਦਾ, ਮਤਲਬ ਇਹ ਉਹ ਯੂਰਪ ਦੀ ਇੱਕ ਮੇਜਰ ਪਾਵਰ ਪੋਰਟੁਗਲ ਜਿਹਨੇ ਕਿ ਕਈ ਕੰਟਰੀਜ਼ ਦੇ ਉੱਤੇ ਰਾਜ ਰਿਹਾ ਪੋਰਟੁਗਲ ਦਾ, ਉਹਦੇ ਬਾਰੇ ਕਮੈਂਟ ਅਮਰੀਕਾ ਦਾ ਅੰਬੈਸਡਰ ਕਰ ਰਿਹਾ ਠੀਕ ਹੈ। ਤੇ ਅੱਜ ਤੁਸੀਂ ਅਮਰੀਕਾ ਦੇ ਕੋਈ ਏਅਰਪੋਰਟ ਤੁਸੀਂ ਬੰਗਲੌਰ ਦੇ ਮੁਕਾਬਲੇ ਮੈਨੂੰ ਦੱਸ ਦਿਓ, ਕੋਈ ਦੱਸੋ ਕਿ ਜੀ ਹਾਂਜੀ ਆਹ ਏਅਰਪੋਰਟ ਇਨ ਟਰਮਸ ਆਫ ਫਲਾਈਟਸ ਹੋ ਸਕਦਾ, ਠੀਕ ਹੈ, ਇਨ ਟਰਮਸ ਆਫ ਕਨੈਕਟੀਵਿਟੀ ਹੋ ਸਕਦਾ, ਪਰ ਇਨ ਟਰਮਸ ਆਫ ਕਿਆ ਕੁਆਲਿਟੀ ਬਣਾਈ ਉਹਨਾਂ ਨੇ, ਤੁਸੀਂ ਜਾ ਕੇ ਦੇਖੋ, ਤੁਹਾਡੀ ਤਬੀਅਤ ਖੁਸ਼ ਹੋ ਜਾਏਗੀ। ਤੇ ਪੰਜਾਬ ਦੇ ਵਿੱਚ ਅਸੀਂ ਹੈ ਕੋਈ ਸਾਡੇ ਕੋਲ ਉਸ ਲੈਵਲ ਦਾ ਕੋਈ ਕਿਉਂ ਨਹੀਂ ਹੈ? ਸਾਡੇ ਉੱਤੇ ਸਰਕਾਰ ਨੇ ਆਈ ਟੀ ਦੇ ਵਿੱਚ ਆਈ ਟੀ ਸਿਟੀ ਬਣਾ ਦਿਆਂਗੇ, ਅਸੀਂ ਬੜਾ ਕੁਛ ਅਸੀਂ ਗੱਲ ਕਰਦੇ ਹਾਂ, ਲੇਕਿਨ ਕਿਆ ਸਾਡੇ ਉੱਥੇ ਕੋਈ ਆਈ ਟੀ ਸਿਟੀ ਹੈ? ਕੋਈ ਮਦਰਾਸ ਦੇ ਮੁਕਾਬਲੇ ਉਹਨਾਂ ਨੂੰ ਚੇਨਈ ਕਹਿੰਦੇ ਆ, ਕੋਈ ਬੰਗਲੌਰ ਦੇ ਮੁਕਾਬਲੇ ਬੰਗਲੁਰੂ ਕਹਿ ਲੈਂਦੇ ਉਹਨੂੰ, ਨਾਮ ਵੀ ਸਾਰੇ ਬਦਲ ਦਿੱਤੇ, ਮੁੰਬਈ ਦਿੱਲੀ ਦਾ, ਗੁੜਗਾਓਂ ਦਾ, ਨੋਇਡਾ ਦਾ, ਤੁਸੀਂ ਕੀ ਮੁਕਾਬਲਾ ਕਰਨਾ ਕੋਈ ਹੈਦਰਾ? ਸੋ ਇਸ ਪਾਸੇ ਸੋਚਣਾ ਪਏਗਾ, ਹਾਊ ਡੂ ਵੀ ਕਨੈਕਟ ਅਵਰ ਯੂਥ ਟੂ ਦਿਸ ਪ੍ਰੋਗਰੈਸ? ਇੰਡੀਆ ਦੀ ਇਕੋਨਮੀ 8-8% ਵੱਧ ਰਹੀ ਹੈ, ਅਗਲੇ 8-10 ਸਾਲ ਜਿਹੜਾ ਇਹ ਗਰੋਥ ਹੋ ਰਹੀ ਹੈ, ਹਾਊ ਪੰਜਾਬ ਕੈਨ ਬਿਕਮ ਪਾਰਟ ਆਫ ਦੈਟ ਗਰੋਥ ਸਟੋਰੀ? ਔਰ ਉਹ ਉਸ ਤਰ੍ਹਾਂ ਸਾਨੂੰ ਜਿਹੜਾ ਉਹ ਵਧਣਾ ਪਏਗਾ ਕਿ ਪੰਜਾਬ ਉਸ ਗਰੋਥ ਸਟੋਰੀ ਦਾ ਹਿੱਸਾ ਕਿੱਦਾਂ ਬਣ ਸਕਦਾ ਹੈ। ਜੇ ਅਸੀਂ ਇਹ ਕਰ ਸਕਾਂਗੇ ਤੇ ਪੰਜਾਬ ਬਹੁਤ ਅੱਗੇ ਜਾ ਸਕਦਾ, ਪੰਜਾਬ ਦੇ ਵਿੱਚ ਸਭ ਕੁਛ ਹੈ ਜੀ। ਔਰ ਮੈਂ ਇੱਥੇ ਜ਼ਿਕਰ ਕਰ ਦਵਾਂ ਕਿ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਬਾਕੀ ਕੁਛ ਕਾਲਸ ਵੀ ਆ ਰਹੀਆਂ, ਕਾਲਰਸ ਵੀ ਲਵਾਂਗੇ, ਤੁਹਾਡੇ ਸਵਾਲ ਵੀ ਲਵਾਂਗੇ, ਅਰਵਿੰਦ ਜੀ ਤੁਹਾਡੇ ਸਵਾਲ ਇਸੇ ਤਰ੍ਹਾਂ ਮੈਂ ਅਡਰੈਸ ਕਰਦਾ ਰਵਾਂਗਾ, ਲੇਕਿਨ ਅੱਗੇ ਵਧਣ ਤੋਂ ਪਹਿਲਾਂ ਇਸ ਵੀਕਐਂਡ ਅਸੀਂ ਲਾਈਵ ਲੋਕੇਸ਼ਨ ਸਾਡੀ ਵਾਈ ਮੀਡੀਆ ਦੀ ਟੀਮ ਜਾ ਰਹੀ ਹੈ। ਸੋ ਕੈਪਟਨ ਬਲ ਸਾਹਿਬ ਸਾਡੇ ਨਾਲ ਨੇ, ਕੈਪਟਨ ਬਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਈ ਮੀਡੀਆ ਦੇ, ਵੈਲਕਮ ਸਰ। ਜੀ ਬਾਨੀ ਜੀ, ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ, ਕੀ ਹਾਲ ਹੈ ਸਰ, ਸਭ ਠੀਕ ਹੈ?
ਗੁੱਡ ਗੁੱਡ, ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ।
ਹਾਂਜੀ, ਮੈਨੂੰ ਤੁਹਾਡੀ ਆਵਾਜ਼ ਬਿਲਕੁਲ ਠੀਕ ਆ ਰਹੀ ਹੈ, ਤੇ ਹਾਂਜੀ ਤੁਹਾਡੀ ਆਵਾਜ਼ ਆ ਰਹੀ ਹੈ, ਆਉਂਦੀ ਹੈ, ਬਿਲਕੁਲ ਠੀਕ ਆ ਰਹੀ ਹੈ। ਕੈਪਟਨ ਸਾਹਿਬ, ਜਿਹੜੀ ਲਾਈਵ ਆਨ ਲੋਕੇਸ਼ਨ ਹੈਗੀ ਹੈ ਉਹਦੇ ਬਾਰੇ ਜਿਹੜਾ ਜਾਣਕਾਰੀ ਸ਼ੇਅਰ ਕਰੋ ਇਸ ਵੀਕਐਂਡ ਦੇ ਉੱਤੇ, ਜ਼ਬਰਦਸਤ ਪ੍ਰੋਜੈਕਟ ਜਿਹੜਾ ਤੁਸੀਂ ਲੈ ਕੇ ਆਏ ਹੋ ਔਰ ਬਹੁਤ ਵਧੀਆ ਰਿਸਪਾਂਸ ਵੀ ਆਇਆ ਉਹਦਾ, ਸੋ ਕੀ ਕਿੱਦਾਂ ਤਿਆਰੀਆਂ ਚੱਲ ਰਹੀਆਂ, ਕੀ ਹੈਗਾ ਇਸ ਪ੍ਰੋਜੈਕਟ ਦੇ ਬਾਰੇ ਉਹ ਜਾਣਕਾਰੀ ਦਿਓ ਸਰ, ਕੈਪਟਨ ਸਾਹਿਬ।
ਜਦਵੀਰ ਜੀ, ਇਟਸ ਵੈਰੀ ਐਕਸਾਈਟਿੰਗ ਪ੍ਰੋਜੈਕਟ, ਵੀ ਗਾਟ ਟਾਊਨ ਹਾਊਸਿਸ ਇਨ ਕੈਂਬ੍ਰਿਜ ਸਟਾਰਟਿੰਗ ਐਟ 679, ਇਟਸ ਅ ਗ੍ਰੇਟ ਵੈਲਿਊ, ਯੂ ਕੈਨ ਹੈਵ 3-bedroom ਔਰ ਦੇਰਸ ਅ 4-bedroom ਆਪਸ਼ਨ, 2-story ਟਾਊਨ ਹਾਊਸਿਸ, ਦੇਰਸ ਅ 3-story ਟਾਊਨ ਹਾਊਸਿਸ, we have a walkout basement, ravine lots, there's a lot of options. With the genius package, smart homes, only $15,000 to deposit to book your house, and the rest is easy payments of $2,500 a month, and closing is at end of next year. So if anybody is looking to invest or live in, it's a great option. We have only 0% assignment fee. Development charges are capped at zero, so there's no development charges being charged at the time of the closing. So it's a very good deal, and the weekend planning salary, it's a, as you know, we try to accommodate our clients, our broker friends. So big arrangements are being made to make sure we take care of them all. We have a space, and our staff is all ready. We did release a project about 2 weeks ago, and we have a huge success, and it's selling pretty fast. So come check us out. And if anybody wants the information before the weekend, they can call us at 416-848-2000. Yudhvir ji.
ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਕਿ ਮੈਨੂੰ ਸਭ ਤੋਂ ਵਧੀਆ ਚੀਜ਼ ਇਹ ਲੱਗੀ ਕਿ ਤੁਸੀਂ ਸਿੰਗਲ ਕਾਰ ਗਰਾਜ ਲੈ ਲਓ, ਡਬਲ ਕਾਰ ਗਰਾਜ ਫਲੈਕਸੀਬਿਲਟੀ ਹੈ, ਤੁਸੀਂ 3-bedroom ਲੈਣਾ ਚਾਹੋ ਤਾਂ ਵੀ ਮਿਲ ਜਾਏਗਾ, ਤੁਸੀਂ 4-bedroom ਲੈਣਾ ਚਾਹੋ ਉਹ ਵੀ ਮਿਲ ਜਾਏਗਾ। ਪ੍ਰਾਈਸ ਦੇਖੋ ਕਿੱਥੋਂ ਸਟਾਰਟ ਹੋ ਰਿਹਾ, 779 ਤੋਂ ਪ੍ਰਾਈਸ ਸਟਾਰਟ ਹੋ ਰਹੇ ਨੇ, ਲੋਕੇਸ਼ਨ ਦੇਖੋ ਤੁਹਾਨੂੰ ਵਧੀਆ ਮਿਲ ਰਹੀ ਹੈ, ਕੋਈ ਵੀ ਹੋਰ ਜਾਣਕਾਰੀ ਲੈਣੀ ਹੈ ਤੁਸੀਂ ਕੈਪਟਨ ਬਲ ਸਾਹਿਬ ਜਾਂ ਇਹਨਾਂ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਵਾਈ ਮੀਡੀਆ ਦੀ ਟੀਮ ਵੀ ਲਾਈਵ ਆਨ ਲੋਕੇਸ਼ਨ ਹੋਣ ਜਾ ਰਹੀ ਹੈ ਇਸ ਵੀਕਐਂਡ ਦੇ ਉੱਤੇ, ਤੋ ਤੁਸੀਂ ਆਪਣੇ ਕੈਲੰਡਰ ਚ ਮਾਰਕ ਕਰ ਲਓ, ਇਟਸ ਅ ਗੁੱਡ ਓਪਰਚੁਨਿਟੀ। ਲੇਕਿਨ ਉਸ ਤੋਂ ਪਹਿਲਾਂ ਵੀ ਕੋਈ ਜਾਣਕਾਰੀ ਲੈਣੀ ਹੈ ਤੇ ਕੰਟੈਕਟ ਕਰੋ ਕੈਪਟਨ ਸਾਹਿਬ ਦੇ ਨਾਲ। ਕੈਪਟਨ ਸਾਹਿਬ, ਕੋਈ ਵੀ ਹੋਰ ਜਾਣਕਾਰੀ ਦੇਣਾ ਚਾਹੋ ਉਹ ਵੀ ਦਿਓ ਬਿਫੋਰ ਆਈ ਲੈਟ ਯੂ ਗੋ, ਔਰ ਫੋਨ ਨੰਬਰ ਇੱਕ ਵਾਰ ਫਿਰ ਦੁਬਾਰਾ ਤੋਂ ਦੇਣਾ, ਪਲੀਜ਼ ਗੋ ਅਹੈਡ ਸਰ।
ਜਦਵੀਰ ਜੀ, ਆਈ ਵਾਂਟਡ ਟੂ ਕਰੈਕਟ ਯੂ ਹੇਅਰ, ਇਟਸ ਨਾਟ ਅ 779, ਇਟਸ ਅ 679 ਇਜ਼ ਅ ਸਟਾਰਟਿੰਗ ਪ੍ਰਾਈਸ।
ਯੈਸ ਯੈਸ, 679, ਸੌਰੀ ਸੌਰੀ, ਪਲੀਜ਼ ਗੋ ਅਹੈਡ।
ਯੈਸ ਯੈਸ, ਤੁਸੀਂ 100,000 ਵਧਾ ਦਿੱਤਾ, ਉਹਨਾਂ ਨੂੰ ਬਾਏ ਕਰ ਲੈਂਦੇ ਹੋ, ਯੈਸ ਦੇ ਆਰ ਵਰਥ ਅ ਲੋਟ ਮੋਰ ਦੈਨ ਵਾਟ ਵੀ ਆਰ ਸੈਲਿੰਗ ਇਟ ਫੋਰ। ਆਈ ਵੁੱਡ ਸੇ ਕਮ ਟੇਕ ਅ ਲੁੱਕ, and we take pride the projects we bring into the market. The value is there. Closing is in like almost 18 months away plus, which is a late 2025. Market and pata chodon tak will change for sure. Hopefully the interest rate will slide back a little bit this summer, and that's going to bring the value up. So if you're a realtor and you're looking for access to pre-construction projects, I would highly recommend that come reach us out at captainrealestate.ca or call us at 416-848-2000 or visit us at Countryside and at Corbrum Corner Plaza. We are at a 2510 Countryside Drive, Unit 5, and we can give you a location and allow, if anybody want to bring their worksheets and want to sell pre-construction projects, this is one of the projects. There's a lot of projects lined up with which will be released this summer. So it's an exciting year. If you are looking for access, please come and see us. Thank you, Jadwirji.
Thank you so much, ji. Bahut bahut shukriya. Aur jis tarah ke dassiya ji, captain saab ne 679. Ji, hame 779 keh baitha ji. Roz assi 679 hi keh rahe hain. Paune 7 lakh, tusi keh lo. So 679 to start hai ki hai. Tusi andaaza lao vi 7 lakh dollar to vi ghat ajkal milda ki hai. Tuhanu ghar pura ditta ja rahe hai, town home pura ditta ja rahe hai. 3 bedroom hai option ode vich, 4 bedroom vi option tuhanu mil sakdi hai ode vich. So double car garage hai. Ja ke pata karo captain saab kolo. कैप्टन साहब बहुत बहुत शुक्रिया जी, सिर्फ फोन नंबर अनाउंस कर दो एक बार, बहुत बहुत धन्यवाद, सिर्फ फोन नंबर, गो एंड सर।
जगदवीर जी थैंक यू, साडा फोन नंबर हैगा जी 416-848-2000, थैंक यू जी।
थैंक यू सर, थैंक यू, ऑल द बेस्ट, ऑल द बेस्ट, थैंक यू जी। जी अरविंद जी, जी अरविंद जी, गो अहेड
जी। ਜਦਵੀਰ ਜੀ ਬਿਲਕੁਲ ਜੀ, ਤੁਹਾਡਾ ਜਿਹੜਾ ਕੁਐਸਚਨ ਸੀ ਵੈਲਿਡ ਆ, ਤੁਸੀਂ ਇੱਕ ਪੁਆਇੰਟ ਬੜਾ ਵਧੀਆ ਦੱਸਿਆ, ਰੈਪਤਾ ਰੈਡੀ, ਅੰਨਾ ਮਲਾਈ, ਇਹ ਜਿਹੜੇ ਲੀਡਰ ਆ ਸਾਊਥ ਦੇ ਵਿੱਚ, ਮੈਨੂੰ ਯੰਗ ਲੀਡਰ ਬਹੁਤ ਦਿਖਾਈ ਦਿੰਦੇ ਆ। ਚੰਦਰਬਾਬੂ ਨਾਇਡੂ ਆਪਣੇ ਜਦ ਯੰਗਸਟਰ ਆਪਣੀ ਪ੍ਰਾਈਮ ਏਜ ਦੇ ਵਿੱਚ ਸੀ, ਉਹਨਾਂ ਨੇ ਟਰਾਂਸਫਾਰਮੇਸ਼ਨ ਲੈ ਕੇ ਆਂਦੀ, ਉਹਨਾਂ ਤੋਂ ਪਹਿਲਾਂ ਐਨ ਟੀ ਰਾਮਾ ਰਾਓ। ਲੇਕਿਨ ਪੰਜਾਬ ਦੇ ਲੀਡਰ ਲਿਸਟ ਦੇਖੀਏ, ਉਹਦੇ ਨਾਲ ਹਿੰਦੀ ਹਾਰਡਲੈਂਡ ਦੀ ਵੀ ਲੀਡਰਸ਼ਿਪ ਦੇਖੀਏ, ਤਾਂ ਉਹ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ ਜੋ ਸਾਊਥ ਦੇ ਵਿੱਚ ਲੀਡਰ, ਈਵਨ ਮਹਾਰਾਸ਼ਟਰ ਦੇ ਵਿੱਚ ਵੀ ਜਿਹੜੇ ਯੰਗਸਟਰ ਯੰਗ ਲੀਡਰਸ ਆਉਂਦੇ ਹੈਗੇ, ਇਨੋਵੇਟਿਵ ਆਉਂਦੇ ਹੈਗੇ ਆ। ਗੁਜਰਾਤ ਵੀ ਕਾਫੀ ਹੱਦ ਤੱਕ ਕਹਿ ਸਕਦੇ ਹੈਗੇ, ਪਰ ਉਹਨਾਂ ਦਾ ਇਨਫਰਾਸਟ੍ਰਕਚਰ ਹੋਰ ਲੈਵਲ ਦਾ ਹੈਗਾ। ਐਜ ਕੰਪੈਰੀਜ਼ਨ ਟੂ ਅਗਰ ਦੇਖਿਆ ਜਾਵੇ ਹਿੰਦੀ ਹਾਰਡਲੈਂਡ ਦਾ, ਹਿੰਦੀ ਹਾਰਡਲੈਂਡ ਦੇ ਵਿੱਚ ਲੀਡਰਾਂ ਦੀ ਲਿਸਟ ਦੇਖਾਂ ਮੈਂ, ਸਟਾਰਟਿੰਗ ਫਰੋਮ ਬਿਹਾਰ, ਪੰਜਾਬ, ਆਪਣਾ ਵੈਸਟ ਬੰਗਾਲ, ਤੁਸੀਂ ਲਾ ਕੇ ਚੱਲੋ ਉੜੀਸਾ ਨੂੰ ਮੈਂ ਕੱਢਣਾ ਚਾਹੁੰਗਾ ਇਸ ਤੋਂ ਬਾਅਦ। ਲੇਕਿਨ ਆਹ ਸਟੇਟਾਂ ਤੁਸੀਂ ਈਵਨ ਯੂਪੀ ਵੀ ਕਾਫੀ ਹੱਦ ਤੱਕ ਲਾ ਕੇ ਚੱਲੋ, ਪਿਛਲੇ 30-40 ਸਾਲ ਤੋਂ ਹਜੇ ਵੀ ਉਹਨਾਂ ਨੂੰ ਟੈਕਨੋਕ੍ਰੈਟਸ ਦੀ ਲੋੜ ਹੈਗੀ ਹੈ। ਪਰ ਕੈਬਨਿਟ ਮਿਨਿਸਟਰ ਜਿਹੜੇ ਫਿਲਹਾਲ ਜਿਹੜੇ ਅਪੁਆਇੰਟ ਕੀਤੇ ਆ, ਦੈਟ ਡਜ਼ਨਟ ਕੰਪੀਟ ਵਿਦ ਦਾ, ਮਤਲਬ ਸਭ ਤੋਂ ਵੱਡੀ ਪਾਪੂਲੇਸ਼ਨ ਵਾਲੀ ਜਿਹੜੀ ਸਟੇਟ ਹੋਵੇ, ਉੱਥੇ ਤੁਹਾਨੂੰ ਟੈਕਨੋਕ੍ਰੈਟਸ ਚਾਹੀਦੇ ਆ। ਹਿਮਾਚਲ, ਪੰਜਾਬ, ਹਰਿਆਣਾ ਦਾ ਵੀ ਐਗਜ਼ਾਮਪਲ ਦੇਖੋ, ਹਰਿਆਣਾ ਹੋਰ ਬੂਸਟਅਪ ਹੋ ਸਕਦਾ, ਪੰਜਾਬ ਚ ਕੋਈ ਅੱਜ ਤੱਕ ਕੋਈ ਟੈਕਨੋਕ੍ਰੈਟ ਆਇਆ ਨਹੀਂ ਹੈਗਾ। ਤੁਹਾਡਾ ਕਿਆ ਮੰਨਣਾ ਐਜ਼ ਕੰਪੈਰੀਜ਼ਨ ਟੂ ਦਾ ਲੀਡਰਸ ਆਫ ਸਾਊਥ, ਐਜ਼ ਕੰਪੈਰੀਜ਼ਨ ਟੂ ਦਾ ਲੀਡਰਸ ਆਫ ਨੌਰਥ, ਖਾਸ ਕਰ ਆਹ ਜਿਹੜੀ ਬੈਲਟ ਹੈਗੀ ਹਿੰਦੀ ਆਰਡਲੈਂਡ ਨਾਲ ਪੰਜਾਬ ਵੀ ਇਨਕਲੂਡ ਕੀਤਾ ਜਾਵੇ?
ਦੇਖੋ ਮੈਂ ਇੱਥੇ ਕਹਾਂਗਾ ਕਿ ਅਸੀਂ ਜਿੱਥੇ ਪੰਜਾਬ ਸਰਕਾਰ ਤੇ ਕੁਸ਼ਚਨ ਪੁੱਛਦੇ ਰਵਾਂਗੇ, ਆਮ ਆਦਮੀ ਪਾਰਟੀ ਲਈ ਸਵਾਲ ਖੜੇ ਕਰਦੇ ਰਵਾਂਗੇ, ਬਟ ਆਮ ਆਦਮੀ ਪਾਰਟੀ ਦਾ ਸਹੀ ਅਨੈਲਿਸਿਸ ਹੋ ਸਕਦਾ ਜੇ ਅਸੀਂ ਉਹਨਾਂ ਨੂੰ ਟੋਟਲ 10 ਸਾਲ ਦਈਏ। ਆਮ ਆਦਮੀ ਪਾਰਟੀ ਨੂੰ ਸਾਨੂੰ 10 ਸਾਲ ਦੇਣੇ ਪੈਣਗੇ, 5 ਸਾਲ ਇਸ ਵਾਰ ਦੇ ਔਰ 5 ਸਾਲ ਅਗਲੀ ਵਾਰ ਦੇ। ਸੋ 10 ਸਾਲ ਤੋਂ ਬਾਅਦ ਕੋਈ ਅਨੈਲਿਸਿਸ ਤਾਂ ਅਸੀਂ ਅੱਜ ਵੀ ਕਰ ਸਕਦੇ ਹਾਂ, ਮੈਂ ਉਸ ਤੋਂ ਨਹੀਂ ਰੋਕਾਂ, ਕਿਉਂਕਿ ਦੋ ਤਰ੍ਹਾਂ ਦੀਆਂ ਆਵਾਜ਼ਾਂ ਅਕਸਰ ਆਉਂਦੀਆਂ। ਇੱਕ ਆਉਂਦੀ ਹੈ ਜੀ ਆਮ ਆਦਮੀ ਪਾਰਟੀ ਨੂੰ ਕੋਈ ਸਵਾਲ ਨਾ ਪੁੱਛੋ, ਬਾਕੀਆਂ ਨੂੰ ਪੁੱਛੋ, ਉਹ ਵੀ ਨਹੀਂ ਹੋ ਸਕਦਾ। ਇੱਕ ਹੁੰਦਾ ਹੈ ਕਿ ਜੀ ਆਮ ਆਦਮੀ ਪਾਰਟੀ ਨੂੰ ਹੁਣੇ ਉਤਾਰ ਦਿਓ ਜੀ ਸਰਕਾਰ ਤੋਂ, ਇਹਨਾਂ ਨੇ ਕੁਛ ਨਹੀਂ ਕੀਤਾ। ਸੋ ਆਈ ਥਿੰਕ ਦ ਮਿਡਲ ਗਰਾਊਂਡ ਇਜ਼ ਬੈਟਰ, ਜਿਹਦੇ ਵਿੱਚ ਕਿ ਮੇਰਾ ਜ਼ਾਬਤੀ ਤੌਰ ਤੇ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਸਵਾਲ ਅਸੀਂ ਰੋਜ਼ ਪੁੱਛ ਸਕਦੇ ਹਾਂ, ਲੇਕਿਨ ਇਹਨਾਂ ਨੂੰ ਘੱਟੋ ਘੱਟ 10 ਸਾਲ ਦਾ ਸਮੇਂ ਦੇਣਾ ਪਏਗਾ। ਇਹ 10 ਸਾਲ ਬਾਅਦ ਅਨੈਲਿਸਿਸ ਹੋ ਸਕਦਾ ਕਿ ਆਮ ਆਦਮੀ ਕਾਂਗਰਸ ਨੂੰ ਦਿੱਤਾ, ਅਕਾਲੀ ਦਲ ਨੂੰ ਦਿੱਤਾ, ਹੁਣ 10 ਸਾਲ ਇਹਨਾਂ ਨੂੰ ਵੀ ਦਿਓ, ਦੇਖਦੇ ਹਾਂ ਕਿ ਕੀ ਕਰਦੇ ਆ। ਕੁਝ ਚੀਜ਼ਾਂ ਦੇ ਵਿੱਚ ਉਹਨਾਂ ਨੇ ਸੁਧਾਰ ਕਰਨਾ ਸ਼ੁਰੂ ਕਰ ਦਿੱਤਾ ਹੈ, ਬਟ ਹਜੇ ਬਹੁਤ ਕੰਮ ਕਰਨਾ ਪੰਜਾਬ ਵਾਸਤੇ ਬਾਕੀ ਹੈ, ਕਿਉਂਕਿ ਮੈਂ ਦੋ ਜਗ੍ਹਾਵਾਂ ਵਾਸਤੇ ਵਰਡ ਦੀ ਜ਼ਿੰਮੇਵਾਰੀ ਨਾਲ ਯੂਜ਼ ਕਰਦਾ ਹੈ, ਦੈਟ ਇਜ਼ ਕਿ ਕ੍ਰਾਈਸਿਸ। ਇੱਕ ਪੰਜਾਬ ਵਾਸਤੇ, ਇੰਡੀਆ ਸਾਈਡ ਤੇ ਮੈਂ ਪੰਜਾਬ ਦੀ ਗੱਲ ਕਰ ਰਿਹਾ, ਇੰਡੀਆ ਦੇ ਪੰਜਾਬ ਵਾਸਤੇ ਸਿਚੁਏਸ਼ਨ ਕ੍ਰਾਈਸਿਸ ਵਰਗੀ ਹੈ, ਔਰ ਦੂਸਰੀ ਤਰਫ ਪਾਕਿਸਤਾਨ ਦੇ ਵਾਸਤੇ ਇਹ ਸਿਚੁਏਸ਼ਨ ਜਿਹੜੀ ਹੈ, ਇਟ ਹੈਜ਼ ਰੀਚਡ ਅ ਕ੍ਰਾਈਸਿਸ ਪੁਆਇੰਟ। ਸੋ ਆਪਾਂ
ਪਾਕਿਸਤਾਨ ਦੀ ਗੱਲ ਨਹੀਂ, ਅੱਜ ਆਪਾਂ ਇੰਡੀਆ ਸਾਈਡ ਦੇ ਪੰਜਾਬ ਦੀ ਗੱਲ ਕਰ ਰਹੇ ਹਾਂ। ਉਸ ਕ੍ਰਾਈਸਿਸ ਤੋਂ ਮੈਨੂੰ ਲੱਗ ਰਿਹਾ ਕਿ ਡਾਇਰੈਕਸ਼ਨ ਠੀਕ ਹੈ, ਹੁਣ ਮੈਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਡਾਇਰੈਕਸ਼ਨ ਠੀਕ ਹੈ। ਡਾਇਰੈਕਸ਼ਨ ਠੀਕ ਇਸ ਲਈ ਮੈਂ ਕਹਿਣਾ ਹੈ ਕਿ ਭਗਵੰਤ ਮਾਨ ਸਾਹਿਬ ਇੱਕ ਇਮਾਨਦਾਰ ਔਰ ਇੱਕ ਦਲੇਰ ਚੀਫ ਮਿਨਿਸਟਰ ਹੈਗੇ ਨੇ। ਬੰਦਾ ਇਮਾਨਦਾਰ ਹੈ, ਤੁਸੀਂ ਭਗਵੰਤ ਮਾਨ ਸਾਹਿਬ ਨੂੰ ਯੂ ਕੈਨੋਟ ਟੇਕ ਬੰਦਾ ਕੋਈ ਕਰਪਸ਼ਨ ਘੁਟਾਲੇ ਨਹੀਂ ਕੀਤੇ, ਠੀਕ ਹੈ। ਔਰ ਦੂਸਰਾ ਇਹ ਕਿ ਬੰਦਾ ਉਹ ਬੜਾ ਦਲੇਰ ਹੈ ਭਗਵੰਤ ਮਾਨ ਸਾਹਿਬ। ਹੁਣ ਕੀ ਉਹਨਾਂ ਦੇ ਅੰਦਰ, ਤੁਹਾਡੇ ਸਵਾਲ ਨੂੰ ਵੀ ਐਡਰੈਸ ਕਰ ਦਿੰਦਾ, ਉਹ ਵਿਜ਼ਨ ਲੈ ਕੇ ਆਉਣਗੇ ਕਿ ਨਹੀਂ, ਉਸ ਉਹਨੂੰ ਪੰਜਾਬ ਨੂੰ ਇਸ ਕ੍ਰਾਈਸਿਸ ਚੋਂ ਬਾਹਰ ਕੱਢਣ ਦਾ, ਉਹ ਆਪਾਂ ਰਾਈਟ ਵੇ ਨਹੀਂ ਜਜਮੈਂਟ ਕਰ ਸਕਦੇ, ਆਉਣ ਵਾਲਾ ਸਮੇਂ ਦੱਸੇਗਾ। ਜੇ ਤੁਹਾਡੀ ਇਜਾਜ਼ਤ ਹੈ ਤੁਹਾਡੇ ਵੀ ਮੈਂ ਸਵਾਲਾਂ ਦੇ ਨੂੰ ਵੀ ਕਾਫੀ ਇੰਤਜ਼ਾਰ ਕਰ ਰਹੇ ਹਾਂ, ਨਾਲ ਦੀ ਨਾਲ ਕੁਝ ਕਾਲਸ ਵੀ ਲੈਂਦੇ ਚਲੇ ਜਾਈਏ ਜੇ ਤੁਹਾਡੀ ਇਜਾਜ਼ਤ ਹੈ।
ਜੀ ਬਿਲਕੁਲ ਸਰ, ਬਿਲਕੁਲ
ਹਾਂਜੀ, ਔਰ ਕਾਲਸ ਵੀ ਲੈਂਦੇ ਹਾਂ ਨਾਲ ਦੀ ਨਾਲ। ਵਿਰਕ ਸਾਹਿਬ ਦਾ ਸਵਾਗਤ ਕਰ ਲੈਂਦੇ ਹਾਂ। ਵਿਰਕ ਸਾਹਿਬ ਤੁਹਾਡਾ ਵਾਈ ਮੀਡੀਆ ਗਰੁੱਪ ਦੇ ਉੱਤੇ ਬਹੁਤ ਸਵਾਗਤ ਹੈ, ਵੈਲਕਮ ਸਰ।
ਥੈਂਕ ਯੂ ਜਸਵਿੰਦਰ ਜੀ, ਮੇਰੇ ਵੱਲੋਂ ਤੁਹਾਨੂੰ ਤੇ ਅਰਵਿੰਦ ਜੀ ਨੂੰ ਦੋਨਾਂ ਨੂੰ ਸਤਿ ਸ੍ਰੀ ਅਕਾਲ, ਤੇ ਨਾਰੀ ਸ਼ਕਤੀ ਤੇ ਵਾਈ ਮੀਡੀਆ ਫੈਮਿਲੀ ਤੇ ਯੂਥ ਬ੍ਰਿਗੇਡ ਨੂੰ ਯੈਸ ਵੀ ਸਪੋਰਟ। ਗੱਲ ਕਰ ਰਹੇ ਹੋ ਪੰਜਾਬ ਆਮ ਆਦਮੀ ਪਾਰਟੀ ਦੇ ਪੰਜਾਬ ਤੇ ਦਿੱਲੀ ਦੀ ਸਟੇਟ ਜਦੂਰ ਜੀ, ਮੈਂ ਵੈਸੇ ਵੀ ਆਮ ਦੇਖ ਰਿਹਾ ਕਿ ਜਿਹੜੀ ਆਪਣੀ ਇੱਥੇ ਜ਼ਿਆਦਾ ਡਿਸਕਸ਼ਨ ਹੁੰਦੀ ਹੈ ਨਾ, ਉਹ ਜਿੰਨੇ ਵੀ ਕਾਲਰ ਆਉਂਦੇ ਨੇ ਉਹ ਅਪੋਜੀਸ਼ਨ ਰੂਲ ਸਟੇਟਾਂ ਦੇ ਉੱਤੇ ਸਵਾਲ ਖੜੇ ਕਰੀ ਜਾਂਦੇ, ਉਹ ਬੀਜੇਪੀ ਰੂਲ ਸਟੇਟ ਤੇ ਸਵਾਲ ਨਹੀਂ ਖੜੇ ਕਰਦੇ, ਤੇ ਆਪਣੇ ਜਿਹੜੇ ਪ੍ਰੋਗਰਾਮ ਕੰਡਕਟ ਕਰਦੇ ਨੇ ਉਹ ਵੀ ਹਮੇਸ਼ਾ ਜਿੰਨਾ ਬਾਇਓਡਾਟਾ ਕੱਢ ਕੇ ਲਿਆਉਂਦੇ ਨੇ ਉਹ ਅਪੋਜੀਸ਼ਨ ਰੂਲ ਸਟੇਟ ਦੇ। ਅਰਵਿੰਦ ਜੀ ਵੀ ਮੈਂ ਸਿੱਧੀ ਗੱਲ ਕਰਦੇ ਹਾਂ, ਉਹ ਅਪੋਜੀਸ਼ਨ ਰੂਲ ਸਟੇਟਾਂ ਦਾ ਕੱਢ ਕੇ ਲਿਆਉਂਦੇ ਨੇ, ਬੀਜੇਪੀ ਰੂਲ ਜਿਹੜੀ
ਗਵਰਨਮੈਂਟ
ਉਹਨਾਂ ਦਾ ਕੱਢ ਕੇ ਨਹੀਂ ਲਿਆਉਂਦੇ। ਚੇਂਜ ਹੋਣਾ ਚਾਹੀਦਾ ਯੁਧਵੀਰ ਜੀ, ਬਹੁਤ ਜ਼ਿਆਦਾ ਵੱਧ ਗਿਆ ਹੈ।
ਮੇਰਾ ਕੁਸ਼ਚਨ ਤੁਸੀਂ ਧਿਆਨ ਨਾਲ ਨਹੀਂ ਸੁਣਿਆ, ਮੈਂ ਕੁਸ਼ਚਨ ਇਹ ਪੁੱਟ ਕੀਤਾ ਸੀ ਕਿ ਹਿੰਦੀ ਹਾਰ ਲੈਣ ਦੀਆਂ ਸਟੇਟਾਂ।
ਨਹੀਂ ਨਹੀਂ, ਤੁਹਾਡਾ ਇਸ ਸਵਾਲ ਦੀ ਨਹੀਂ ਮੈਂ ਗੱਲ ਕਰ ਰਿਹਾ ਅਰਵਿੰਦ ਜੀ, ਹੁਣ ਨਹੀਂ ਕਰ ਰਿਹਾ ਗੱਲ, ਮੈਂ ਜਰਨਲ ਗੱਲ ਕਰ ਰਿਹਾ ਅਰਵਿੰਦ ਜੀ, ਇਸ ਨੂੰ ਫੇਰ ਆਪਣੇ ਨਾਲ ਨਾ ਜੋੜੋ ਮੇਰੇ ਸਵਾਲ।
ਨਹੀਂ ਨਹੀਂ, ਮੈਂ ਜੋੜਿਆ ਨਹੀਂ ਹੈਗਾ, ਮੈਂ ਤੁਹਾਨੂੰ ਇੱਕ ਤੁਹਾਡੀ ਮਿਸਅੰਡਰਸਟੈਂਡਿੰਗ ਕਲੀਅਰ ਕਰਦਾ, ਅਸੀਂ ਕੰਪੈਰੀਜ਼ਨ ਜਗਵੀਰ ਜੀ ਦੇ ਨਾਲ ਕੰਪੈਰੀਜ਼ਨ ਸਾਊਥ ਦੀ ਸਟੇਟ ਰੇਵਤਾ ਰੈਡੀ ਦੀ ਸਟਾਰਟ ਕਰ ਰਿਹਾ, ਉਹ ਕਾਂਗਰਸ ਰੂਲਡ ਸਟੇਟ ਹੈ, ਉਹਨਾਂ ਦਾ ਪੋਜ਼ਿਟਿਵਨੈਸ ਉਹਨਾਂ ਦੀ ਕਰਨਾਟਕਾ ਵੀ ਜਿਹੜੀ ਸਰ ਨੇ ਦੱਸੀ ਹੈ, ਕਰਨਾਟਕਾ ਦੀ ਸਰ ਦਾ ਐਨਾਲਾਈਜ਼ ਹੈ ਕਿ ਕਰਨਾਟਕਾ ਦੇ ਵਿੱਚ ਸਭ ਤੋਂ ਜ਼ਿਆਦਾ ਇਨਵੈਸਟਮੈਂਟ
ਹੋਈ। ਉਹੀ ਗੱਲ ਮੈਂ ਕਰ ਰਿਹਾ ਵੀ ਕਿਉਂ ਅਸੀਂ ਹਰ ਵੇਲੇ ਸਟੇਟਾਂ ਦੀ ਗੱਲ ਕਰਦੇ ਹਾਂ,
ਤੁਸੀਂ ਇਹ ਰਿਅਲਾਈਜ਼ ਕਰਦੇ ਕਿ ਟੈਕਨੋਕ੍ਰੈਟਸ ਦੀ ਗੱਲਬਾਤ ਹੋ ਰਹੀ ਹੈ ਇੱਥੇ, ਪਾਰਟੀ ਦੀ ਗੱਲ।
ਟੈਕਨੋਕ੍ਰੈਟ ਕਿਤੇ ਬੀਜੇਪੀ ਰੂਲ ਸਟੇਟ ਚ ਟੈਕਨੋਕ੍ਰੈਟ ਹੈ ਨੀ,
ਮੈਂ ਉਹੀ ਕਹਿ ਰਹੇ ਨਹੀਂ ਹੈਗੇ,
ਉਹ ਸਾਰੇ ਗੁੱਡ ਕੰਮ ਕਰਦੇ ਨੇ, ਵਧੀਆ ਕੰਮ ਕਰਦੇ ਨੇ।
ਕਿਹੜੀ ਸਟੇਟ ਨੇ ਕੰਮ ਕੀਤਾ ਜੀ
ਉਹਨਾਂ ਦਾ? ਕਦੀ ਤੁਸੀਂ ਮਾੜਾ ਬਾਇਓਡਾਟਾ ਕੱਢ ਕੇ ਲਿਆਏ ਹੋ?
ਕਿਉਂ ਨੀ ਲੈ ਕੇ? ਕੱਲ ਸ਼ੋਅ ਦੇ ਵਿੱਚ ਅਸੀਂ
ਕਿੰਨਾ ਕੁ ਲਿਆਉਂਦੇ ਹੋ ਤੁਸੀਂ ਬਾਇਓਡਾਟਾ ਕੱਢ ਕੇ? ਕਿੰਨੇ ਕੁ ਮੇਰੇ ਕਾਲਰ ਭਰਾ ਗੱਲ ਕਰਦੇ ਨੇ ਬੀਜੇਪੀ ਰੂਲ ਸਟੇਟ ਦੀਆਂ?
ਹਾਂ, ਕੱਲ ਕੀਤਾ ਸ਼ੋਅ,
ਜਿੱਥੇ ਕੋਈ ਅਪੋਜੀਸ਼ਨ ਰੂਲ ਸਟੇਟ ਦੀ ਗੱਲ ਆਉਂਦੀ ਹੈ 10 ਕਾਲਾਂ ਆ ਜਾਂਦੀਆਂ ਨੇ ਇਕੱਠੀਆਂ।
ਹਾਂਜੀ,
ਇਸ ਰੁਝਾਨ ਨੂੰ ਚੇਂਜ ਹੋਣਾ ਚਾਹੀਦਾ ਯੁਧਵੀਰ ਜੀ। ਸਾਡਾ ਵਾਈ ਮੀਡੀਆ ਹੈ, ਇਹ ਨਿਊਟਰਲ ਚੈਨਲ ਹੈ, ਇਹ ਕਿਸੇ ਪਾਰਟੀ ਨਾਲ ਅਟੈਚ ਨਹੀਂ ਹੈਗਾ, ਇਹਨੂੰ ਨਿਊਟਰਲ ਹੀ ਰਹਿਣਾ ਚਾਹੀਦਾ, ਇਹਨੂੰ ਨਿਊਟਰਲ ਰੱਖਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹਰ ਵੇਲੇ।
ਤੁਸੀਂ ਪਹਿਲਾਂ ਦੱਸੋ, ਕਰਨਾਟਕਾ ਰੂਲਡ ਬਾਏ ਕਾਂਗਰਸ ਸਟੇਟ ਹੈ ਕਿ ਬੀਜੇਪੀ ਸਟੇਟ ਹੈ?
ਕਰਨਾਟਕਾ ਬੀਜੇਪੀ
ਕਾਂਗਰਸ ਕਰਦੀ ਵੀ ਹੈ, ਤੁਹਾਨੂੰ ਆਪਦਾ ਨਹੀਂ ਪਤਾ?
ਕਾਂਗਰਸ ਕਰਦੀ ਵੀ, ਮੈਂ ਕਦੋਂ ਕਹਿੰਦਾ ਮੈਂ ਬੀਜੇਪੀ ਕਰਦੀ?
ਪੋਜ਼ਿਟਿਵਨੈਸ ਦੱਸੀਏ ਕਿ ਨਾ ਦੱਸੀਏ, ਤੁਹਾਨੂੰ ਉਹਦੇ ਬਾਰੇ ਦੱਸਣਾ ਨਹੀਂ ਚਾਹੀਦਾ?
ਓਏ ਹੋਏ ਹੋ, ਫੇਰ ਉਹੀ ਗੱਲ, ਮੈਂ ਨੈਗੇਟਿਵ ਗੱਲਾਂ ਦੀ ਕਰਦਾ, ਇੱਕ ਸਟੇਟ ਦਾ ਮਾੜੀ ਜੀ ਗੱਲ ਪੋਜ਼ਿਟਿਵ ਦੱਸਦੀ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਮੋਸਟਲੀ ਤੁਸੀਂ ਆਪਣਾ ਬਾਇਓਡਾਟਾ ਕੱਢ ਕੇ ਵਿਖਾਓ, ਕਾਊਂਟ ਕਰੋ ਜਿੰਨਾ ਅੱਜ ਤੱਕ ਤੁਸੀਂ ਬਾਇਓਡਾਟਾ ਦਿੰਦੇ ਹੋ।
ਤੁਸੀਂ ਪਹਿਲਾਂ ਆਪਣਾ,
ਮੈਂ ਤੁਹਾਡੇ ਅਗੇਂਸਟ ਨਹੀਂ ਜਾਂਦਾ ਪਿਆ, ਮੈਂ ਸਿਰਫ ਇੰਨੀ ਗੱਲ ਕਹਿਣਾ ਪਿਆ, ਤੁਹਾਡਾ ਬਾਇਓਡਾਟਾ ਵਧੀਆ ਹੁੰਦਾ, ਪਰ ਉਹ ਬਾਇਓਡਾਟਾ ਸਰਕਾਰ ਜਿਹੜੀਆਂ ਗੌਰਮੈਂਟ ਦੀਆਂ ਰੂਲਡ ਸਟੇਟਸ ਨੇ ਉਹਨਾਂ ਦਾ ਵੀ ਕੱਢਿਆ ਕਰੋ। ਮੈਂ ਤੁਹਾਡੇ ਬਾਇਓਡਾਟਾ ਤੇ ਕੋਈ ਕੁਐਸਚਨ ਨਹੀਂ ਖੜਾ ਕਰਦਾ, ਬੜਾ ਵਧੀਆ ਲਿਆਉਂਦੇ ਹੋ ਤੁਸੀਂ।
ਤੁਹਾਡੀ ਗੱਲ ਨੂੰ ਵਿਰਕ ਸਾਹਿਬ ਅੱਗੇ ਵਧਾ ਦਿੰਦੇ ਆ, ਤੁਹਾਡੀ ਗੱਲ ਨੂੰ ਅੱਗੇ ਵਧਾ ਦਿੰਦੇ ਆ ਕਿ ਸਭ ਤੋਂ ਪਹਿਲਾਂ ਤੇ ਜਿਹੜੀ ਗੱਲ ਹੈ ਕਿ ਆਪਾਂ ਸੈਂਟਰ ਦੀ ਸਰਕਾਰ ਤੇ ਆ ਜਾਂਦੇ ਆ ਕਿ ਜਿਹੜੀਆਂ ਬੀਜੇਪੀ ਦੀ ਜਿਹੜੀ ਰੂਲ ਹੈਗਾ ਉਹਦੇ ਵਿੱਚ ਜੇ ਅਸੀਂ ਮੋਟੇ ਤੌਰ ਤੇ ਜੇ ਤੁਸੀਂ ਮੈਂ ਐਡਰੈਸ ਕਰਨ ਦੀ ਕੋਸ਼ਿਸ਼ ਕਰਦਾ, ਤੁਸੀਂ ਮੈਨੂੰ ਦੱਸ ਦੇਣਾ ਕਿ ਇਹ ਮੈਂ ਅਸੀਂ ਇਹਨੂੰ ਐਡਰੈਸ ਕਰ ਸਕੇ ਕਿ ਨਹੀਂ ਕਰ ਸਕੇ। ਜਿਹੜੀ ਬੀਜੇਪੀ ਗਵਰਨਮੈਂਟ ਆ, ਜਿਹੜਾ ਜ਼ਾਹਿਰ ਜੀ ਗੱਲ ਆ ਕਿ ਹੁਣ ਇਲੈਕਸ਼ਨ ਆ ਰਹੀਆਂ ਤੇ ਹਰ ਕੋਈ ਆਪਣਾ ਲੇਖਾ ਜੋਖਾ ਦਏਗਾ, ਬੀਜੇਪੀ ਇਹ ਕਹੇਗੀ ਕਿ ਉਹਨਾਂ ਦੇ 10 ਸਾਲ ਬੜੇ ਵਧੀਆ ਨੇ, ਕਾਂਗਰਸ ਕਹੇਗੀ ਉਹਨਾਂ ਦੇ 10 ਸਾਲ ਬੜੇ ਵਧੀਆ ਸੀਗੇ। ਸੋ ਆਪਾਂ ਪਹਿਲਾਂ ਬੀਜੇਪੀ ਤੇ ਗੱਲ ਕਰ ਲੈਂਦੇ ਹਾਂ ਕਿ ਬੀਜੇਪੀ ਦੇ ਜਿਹੜਾ 10 ਸਾਲ ਦੇ ਰਜੀਮ ਰਹੀ ਹੈ,
ਇਹਦੇ ਵਿੱਚ ਕਿਹੜੀਆਂ ਚੀਜ਼ਾਂ ਚੰਗੀਆਂ ਹੋਈਆਂ ਨੇ ਤੇ ਕਿਹੜੀਆਂ ਚੀਜ਼ਾਂ ਚੰਗੀਆਂ ਨਹੀਂ ਹੋਈਆਂ, ਦੋਨੋਂ ਚੀਜ਼ਾਂ ਦੇ ਉੱਤੇ ਗੱਲ ਕਰ ਲੈਂਦੇ ਹਾਂ, ਠੀਕ ਹੈ ਨਾ? ਦੋਨੋਂ ਚੀਜ਼ਾਂ ਦੇ ਉੱਤੇ ਵੀ ਕੈਨ ਡਿਸਕਸ, ਠੀਕ ਹੈ? ਤੋ ਪਹਿਲੀ ਚੀਜ਼ ਜੇ ਅਸੀਂ ਗੱਲ ਕਰੀਏ, ਠੀਕ ਹੈ ਨਹੀਂ, ਤੇ ਬੀਜੇਪੀ ਦੀ ਜੇ ਮੈਂ ਗੱਲ ਕਰਾਂ, ਬੀਜੇਪੀ ਦੇ ਵਿਰਕ ਸਾਹਿਬ ਤੁਸੀਂ ਹੁਕਮ ਕਰੋ, ਪਹਿਲਾਂ ਉਹਨਾਂ ਦੀਆਂ ਚਾਰ ਤੋਂ ਪੰਜ ਚੰਗੀਆਂ ਚੀਜ਼ਾਂ ਦੱਸੀਏ ਜਾਂ ਚਾਰ ਤੋਂ ਪੰਜ ਚੀਜ਼ਾਂ ਜਿਹੜੀਆਂ ਉਹਨਾਂ ਨੇ
ਨਹੀਂ। ਯੁੱਧਵੀਰ ਜੀ, ਮੈਂ ਇਸ ਨੂੰ ਆਪਾਂ ਕਿਸੇ ਈਗੋ ਇਸ਼ੂ ਨਾ ਬਣਾਈਏ, ਮੇਰਾ ਸਿੰਪਲ
ਮੈਂ ਤੁਹਾਨੂੰ
ਯੁੱਧਵੀਰ ਜੀ ਯਾਦ ਹੋਣਾ ਤੁਹਾਨੂੰ, ਇੱਕ ਵਾਰੀ ਆਪਣੀ ਗੱਲ ਹੋ ਰਹੀ ਸੀ ਟੀਵੀ ਦੇ ਉੱਤੇ, ਸਵਾਲ ਦਾ ਜਵਾਬ ਜਿਹੜਾ ਤੁਸੀਂ ਕਰਨ ਲੱਗੇ ਨਾ, ਸਵਾਲ ਖੜਾ ਕਰਨ ਦਾ ਜਵਾਬ ਇਹਦਾ ਆਨਸਰ ਤੁਸੀਂ ਖੁਦ ਦਿੱਤਾ ਸੀ, ਇਹਦਾ ਆਨਸਰ ਤੁਸੀਂ ਖੁਦ ਦਿੱਤਾ ਸੀ, ਜਰਨਲ ਕਰਤਾ ਸੀ ਕਿ ਹਿੰਦੁਸਤਾਨ ਦੀ ਜਿੰਨੀ ਵੀ ਇਸ ਵੇਲੇ ਡਿਵੈਲਪਮੈਂਟ ਹੈ ਉਥੋਂ ਦੇ ਲੋਕਾਂ ਦੀ ਮਿਹਨਤ ਹੈ, ਭਾਵੇਂ ਉਹ ਅਪੋਜੀਸ਼ਨ ਰੂਲ ਸਟੇਟਾਂ ਚ ਨੇ ਭਾਵੇਂ ਉਹ ਗੌਰਮੈਂਟ ਰੂਲ ਸਟੇਟਾਂ ਚ ਨੇ, ਉਥੋਂ ਦੇ ਲੋਕਾਂ ਦੀ ਉਥੋਂ ਦੀ ਜਨਤਾ ਦੀ ਮਿਹਨਤ ਦੇ ਸਦਕਾ ਹੈ, ਕਿਸੇ ਲੀਡਰ ਕਿਸੇ ਪਾਰਟੀ ਦੇ ਪਾਲਿਸੀਆਂ ਦੀ ਸਦਕਾ ਨਹੀਂ। ਇਹ ਤੁਸੀਂ ਖੁਦ ਕਿਹਾ ਸੀ, ਮੈਂ ਤੁਹਾਨੂੰ ਹੁਣ ਯਾਦ ਕਰ, ਮੈਂ ਜਨਰਲ ਗੱਲ ਕਰਦਾ, ਮੈਂ ਕਿਸੇ ਪਾਰਟੀ ਨਾਲ ਅਟੈਚ ਹੋ ਕੇ ਗੱਲ ਨਹੀਂ ਕਰ, ਸਾਰਿਆਂ ਨੂੰ ਬਰਾਬਰ ਹੈ, ਉਹਨਾਂ ਦੇ ਚੰਗੇ ਮਾੜੇ ਸਾਰੇ ਹੀ ਆਪਾਂ ਨੂੰ ਗੱਲ ਕਰਨੀ ਚਾਹੀਦੀ ਤੇ ਅਟੈਕ ਕਰਨਾ ਚਾਹੀਦਾ ਔਰ ਪਬਲਿਕ ਦੇ ਸਾਹਮਣੇ ਰੱਖਣਾ ਚਾਹੀਦਾ, ਮੇਰਾ ਸਵਾਲ ਆ ਹੈ।
ਦੇਖੋ ਮੈਂ ਉਸੇ ਗੱਲ ਨੂੰ ਅਡਰੈਸ ਕਰ ਦਿੰਦਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਪਹਿਲਾਂ ਤੇ ਜੇ ਅੱਜ ਦੀ ਗੱਲ ਕਰਨੀ ਅੱਜ ਦੀ ਕਰ ਰਹੇ ਨੇ, ਜੇ ਹਿਸਟਰੀ ਜਾਣਾ ਤਾਂ ਹਿਸਟਰੀ ਜਾ ਸਕਦੇ ਹਾਂ। ਦੇਖੋ ਇੰਡੀਆ ਜਿੱਥੇ ਤੱਕ ਅੱਜ ਪਹੁੰਚਿਆ, ਠੀਕ ਹੈ ਕਿ ਨਹੀਂ, ਉਹ ਜੇ ਅਸੀਂ ਕਹਿ ਦਈਏ ਕਿ ਕੱਲਾ ਕਾਂਗਰਸ ਦੇ ਨਾਲ ਪਹੁੰਚ ਗਿਆ, ਉਹ ਵੀ ਠੀਕ ਨਹੀਂ ਹੋਏਗਾ, ਕੱਲਾ ਬੀਜੇਪੀ ਨਾਲ ਪਹੁੰਚ ਗਿਆ ਕਿ ਮੋਦੀ ਸਾਹਿਬ ਨੇ 2014 ਤੋਂ ਬਾਅਦ ਸਭ ਠੀਕ ਕਰ ਦਿੱਤਾ, ਪਹਿਲਾਂ ਕੁਝ ਹੋਇਆ ਹੀ ਨਹੀਂ ਸੀ, ਉਹ ਵੀ ਗਲਤ ਹੋਏਗਾ, ਠੀਕ ਹੈ ਨਹੀਂ। ਇਸ ਤੋਂ ਪਹਿਲਾਂ ਕਿ ਅੱਜ ਬਹੁਤ ਚਰਚਾ ਹੁੰਦੀ ਰਹਿੰਦੀ ਹੈ ਕਿ ਡਾਕਟਰ ਮਨਮੋਹਨ ਸਿੰਘ ਜੀ ਦਾ 10 ਸਾਲ ਵਧੀਆ ਸੀ ਜਾਂ ਮੋਦੀ ਸਾਹਿਬ ਦੇ 10 ਸਾਲ ਵਧੀਆ ਸੀਗੇ, ਜਿਹੜੇ ਲੋਕ ਮੋਦੀ ਸਾਹਿਬ ਨੂੰ ਨਹੀਂ ਪਸੰਦ ਕਰਦੇ ਉਹ ਕਹਿੰਦੇ ਜੀ ਮੋਦੀ ਸਾਹਿਬ ਨੇ ਆ ਕੇ ਧਰਮ ਦੀ ਰਾਜਨੀਤੀ ਲਾਇਆ, ਸਾਰਾ ਕੁਝ ਖਰਾਬ ਹੀ ਕਰ ਦਿੱਤਾ, ਠੀਕ ਹੈ ਨੀ। ਇੱਕ ਵਿਊ ਪੁਆਇੰਟ, ਇੱਕ ਐਂਡ ਇਹ ਆ, ਦਿਸ ਇਜ਼ ਇਨ ਮਾਈ ਓਪੀਨੀਅਨ, ਇੱਕ ਐਂਡ ਇਹ ਜਿਹੜਾ ਹੈ ਉਹ ਸ਼ਾਇਦ ਸਾਰਾ ਕੁਝ ਬਿਆਨ ਨਹੀਂ ਕਰਦਾ ਕਿ ਮੋਦੀ ਸਾਹਿਬ ਨੇ ਸਿਰਫ ਕੱਲੀ ਧਰਮ ਦੀ ਰਾਜਨੀਤੀ ਕੀਤੀ ਹੈ, ਸਾਰਾ ਕੁਝ ਖਰਾਬ ਕਰ ਦਿੰਦਾ। ਇੱਕ ਵਿਊ ਪੁਆਇੰਟ ਏਦਾਂ ਵੀ ਸ਼ੋ ਹੋ ਜਾਂਦਾ ਹੈ ਕਿ 2014 ਤੋਂ ਬਾਅਦ ਹੀ ਸਭ ਕੁਝ ਹੋਇਆ, ਵੀ ਇੰਡੀਆ ਪਹਿਲਾਂ ਸੀਗਾ ਹੀ ਕੁਝ ਨਹੀਂ, ਮੋਦੀ ਸਾਹਿਬ ਨੇ ਆ ਕੇ ਹੀ ਇੰਡੀਆ ਦਾ ਡੰਕਾ ਵਜਾ ਦਿੱਤਾ ਦੁਨੀਆ ਭਰ ਦੇ ਵਿੱਚ, ਵੀ ਸਾਰਾ ਕੁਝ ਮੋਦੀ ਸਾਹਿਬ ਨੇ ਠੀਕ ਕਰ ਦਿੱਤਾ ਜਾਂ ਬੀਜੇਪੀ ਨੇ ਠੀਕ ਕਰ ਦਿੱਤਾ। ਐਸਾ ਵੀ ਨਹੀਂ ਹੈ, ਹਰੇਕ ਦੀ, ਮੈਂ ਬਹੁਤ ਵਾਰ ਜ਼ਿਕਰ ਕਰਦਾ ਕਿ ਕੋਈ ਵੀ ਸ਼ਖਸੀਅਤ ਹੁੰਦੀ ਹੈ, ਹਰੇਕ ਦੀ ਆਪਣੀਆਂ ਕੁਝ ਪੋਜ਼ਿਟਿਵ ਚੀਜ਼ਾਂ ਕੁਝ ਦੇ ਕੇ ਜਾਂਦੇ ਨੇ, ਕੁਝ ਉਹਨਾਂ ਦੇ ਸਾਹਮਣੇ ਚੈਲੇਂਜਸ ਵੀ ਰਹਿ ਜਾਂਦੇ ਨੇ। ਅੱਜ ਮੈਂ ਟੀਵੀ ਤੇ ਵੀ ਬੜੀ ਵਾਰ ਜ਼ਿਕਰ ਕਰ ਚੁੱਕਾ, ਰੇਡੀਓ ਤੇ ਵੀ ਕਰ ਚੁੱਕਾ, ਬਟ ਇਨ ਦਾ ਇੰਟਰਸਟ ਆਫ ਟਾਈਮ ਜ਼ਿਆਦਾ ਸਮਾਂ ਨਾ ਲੈਂਦੇ, ਮੈਂ ਘੱਟੋ ਘੱਟ 100 ਐਸੀਆਂ ਸ਼ਖਸੀਅਤਾਂ ਮਿਨੀਮਮ ਕਹਿ ਰਿਹਾ, 100 ਐਸੀਆਂ ਸ਼ਖਸੀਅਤਾਂ ਗਿਣਾ ਸਕਦੇ ਹਾਂ ਕਿ ਜਿਹੜੇ ਡਾਕਟਰ ਮਨਮੋਹਨ ਸਿੰਘ ਜੀ ਜਾਂ ਮੋਦੀ ਸਾਹਿਬ ਤੋਂ ਕਿਤੇ ਪਹਿਲਾਂ ਆਏ ਔਰ ਇੰਡੀਆ ਅੱਜ ਜਿੱਥੇ ਪਹੁੰਚਿਆ ਹੈ, ਉਹ 100 ਸ਼ਖਸੀਅਤਾਂ ਦਾ ਬੜਾ ਇੰਪੋਰਟੈਂਟ ਰੋਲ ਰਿਹਾ ਇਹਦੇ ਵਿੱਚ। ਸੋ ਜਦ ਅਸੀਂ ਅੱਜ ਗੱਲ ਕਰਦੇ ਹਾਂ ਕਿ ਸਾਰਾ ਕੁਝ ਡਾਕਟਰ ਮਨਮੋਹਨ ਸਿੰਘ ਨੇ ਕਰਤਾ ਜਾਂ ਸਾਰਾ ਕੁਝ ਮੋਦੀ ਸਾਹਿਬ ਨੇ ਕਰ ਦਿੱਤਾ, ਤੇ 100 ਘੱਟੋ ਘੱਟ ਐਸੀਆਂ ਸ਼ਖਸੀਅਤਾਂ ਨੇ ਮਿਨੀਮਮ ਕਿ ਜਿਨ੍ਹਾਂ ਨੇ ਇੰਡੀਆ ਦੀ ਇਸ ਤਰੱਕੀ ਦੇ ਵਿੱਚ ਬੜਾ ਅਹਿਮ ਯੋਗਦਾਨ ਅਦਾ ਕੀਤਾ ਹੈ। ਉਹਦੇ ਵਿੱਚ ਮੈਂ ਇਨ ਦਾ ਇੰਟਰਸਟ ਆਫ ਟਾਈਮ ਸਭ ਤੋਂ ਪਹਿਲਾਂ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਨਾਮ ਲੈ ਦਿੰਦਾ ਹੈ। ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਜੋ ਸਾਡੇ ਇੰਡੀਆ ਦੇ ਪਹਿਲੇ ਕਾਨੂੰਨ ਮੰਤਰੀ ਸੀ, ਲਾਅ ਮਿਨਿਸਟਰ, ਉਹਨਾਂ ਨੇ ਜਿਹੜਾ ਕੰਸਟੀਟਿਊਸ਼ਨ ਬਣਾਇਆ, ਕੰਸਟੀਟਿਊਸ਼ਨ ਦੇ ਵਿੱਚ ਬੜੀਆਂ ਸਾਰੀਆਂ ਅਮੈਂਡਮੈਂਟਸ ਹੋ ਰਹੀਆਂ ਨੇ, ਬਟ ਵਾਟ ਅ ਸਟਰੋਂਗ ਕੰਸਟੀਟਿਊਸ਼ਨ ਅਸੀਂ ਆਪਣੇ ਨੇਬਰਹੁੱਡ ਦੇ ਵਿੱਚ ਕਿਤੇ ਵੀ ਦੇਖ ਲਈਏ। ਅੱਜ ਇੰਡੀਆ ਦੇ ਵਿੱਚ ਲਗਭਗ 95 ਕਰੋੜ ਵੋਟਰ ਹੈ ਜੀ, ਆ ਜਿਹੜੀਆਂ ਇਲੈਕਸ਼ਨ ਹੋਣੀਆਂ ਨੇ, ਐਂਡ ਮੇ ਬੀ ਐਗਜੈਕਟ ਨੰਬਰ ਆ ਜਾਣਗੇ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੱਸ ਦੇਗਾ। ਜੇ ਅੱਜ ਅਸੀਂ 95 ਕਰੋੜ ਵੋਟਰ ਤੋਂ ਅੱਜ ਵੋਟ ਪਾਉਣ ਦਾ ਹੱਕ ਲੈ ਲਈਏ ਤਾਂ ਦੁਨੀਆਂ 'ਚ ਡੈਮੋਕਰੇਸੀ ਖਤਮ ਹੈ ਜੀ, ਦੁਨੀਆਂ ਦੇ ਵਿੱਚ ਡੈਮੋਕਰੇਸੀ ਖਤਮ। ਲੋਕ ਗੱਲ ਕਰਦੇ ਨੇ ਕਿ ਕਿਆ ਇੰਡੀਆ 'ਚ ਡੈਮੋਕਰੇਸੀ ਹੈ ਕਿ ਨਹੀਂ, 95 ਕਰੋੜ ਲੋਕਾਂ ਤੋਂ ਤੁਸੀਂ ਵੋਟ ਪਾਉਣ ਦਾ ਹੱਕ ਲੈ ਲਓ, ਦੁਨੀਆਂ 'ਚ ਡੈਮੋਕਰੇਸੀ ਖਤਮ ਹੈ। ਮੈਨੂੰ ਤੁਸੀਂ ਦੱਸ ਦਿਓ ਕਿ ਕਿੱਥੇ ਹੈ ਡੈਮੋਕਰੇਸੀ, ਆਪਾਂ ਡਿਸਕਸ਼ਨ ਕਰ ਲਾਂਗੇ। ਜੇ 95, ਇਹ ਪਹਿਲਾ ਬਹੁਤ ਸਾਰੇ ਲੋਕਾਂ ਨੂੰ ਜਾਏਗਾ ਕ੍ਰੈਡਿਟ, 100 ਲੋਕਾਂ ਨੂੰ ਜਾਏਗਾ, ਪਰ ਇੱਕ ਕ੍ਰੈਡਿਟ ਮੈਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗਾ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਤੋਂ ਕਿ ਕਿਆ ਕਮਾਲ ਦਾ ਕੰਸਟੀਟਿਊਸ਼ਨ ਬਣਾਇਆ, ਕਿ ਅੱਜ ਵੀ ਜੁਡੀਸ਼ਰੀ ਔਰ ਐਗਜੈਕਟਿਵ ਦਾ ਕਿਆ ਵਧੀਆ ਬੈਲੈਂਸ ਹੈ, ਉਹਦੇ ਵਿੱਚ ਸਰਕਾਰ ਕਿਹੜਾ ਲੀਡਰ ਚਾਹੁੰਦਾ ਹੈ ਕਿ ਜਦ ਅਸੀਂ ਹਾਰ ਜਾਈਏ ਤਾਂ ਅਸੀਂ ਛੱਡ ਕੇ ਚਲੇ ਜਾਈਏ। ਅੱਜ ਤਾਂ ਅਮਰੀਕਾ ਦੇ ਵਿੱਚ ਕੈਪੀਟਲ ਰਾਈਟਸ ਹੋ ਗਏ ਨੇ, ਅੱਜ ਤੇ ਅਮਰੀਕਾ 'ਚ ਸਭ ਕੁਝ ਹੋਇਆ, ਅੱਜ ਅਸੀਂ ਦੇਖਿਆ ਹੈ ਕਿ ਚਾਈਨਾ ਦੇ ਵਿੱਚ ਅਸੀਂ ਦੇਖ ਰਹੇ ਹਾਂ ਕੀ ਹੋਏਗਾ। ਅਗਲੇ ਮਹੀਨੇ 15 ਤੋਂ 17 ਮਾਰਚ ਵਲਾਦਿਮੀਰ ਪੁਤਿਨ ਸਾਹਿਬ ਨੇ ਇਲੈਕਸ਼ਨ ਲੜਨੀ ਉੱਥੇ ਰਸ਼ੀਆ ਦੇ ਵਿੱਚ, ਜਿਹੜਾ ਓਪੋਜੀਸ਼ਨ ਲੀਡਰ ਹੈ ਉਹਨੂੰ ਬਾਹਰ ਠੰਡ 'ਚ ਭੇਜ ਦਿੱਤਾ ਕਿ ਭਾਈ ਸਾਹਿਬ ਜਿਹੜਾ ਠੰਡ 'ਚ ਖੜੇ ਹੋ ਜਾਓ, ਫ੍ਰੀਜ਼ਿੰਗ ਟੈਂਪਰੇਚਰ ਦੇ ਨਾਲ ਉਹ ਬੰਦਾ ਕੰਬਦਾ ਸੀ, ਆ ਕੇ ਅੰਦਰ ਓਪੋਜੀਸ਼ਨ ਲੀਡਰ ਦੇ ਛਾਤੀ ਦੇ ਵਿੱਚ ਮੁੱਕਾ ਮਾਰਿਆ ਤੇ ਉਹ ਵਿਚਾਰਾ ਉੱਥੇ ਮਰ ਗਿਆ। ਇਹ ਓਪੋਜੀਸ਼ਨ ਲੀਡਰ ਦਾ ਹਾਲ ਕੀਤਾ ਉਹਨਾਂ ਨੇ, ਪਤਾ ਵੀ ਨਹੀਂ ਲੱਗਣ ਦਿੱਤਾ। ਇੱਕ ਇਹ
ਇੰਟੈਲੀਜੈਂਸ ਦੇ ਤਰੀਕੇ ਹੁੰਦੇ ਆ, ਤੁਹਾਨੂੰ ਮੈਂ ਅੱਜ ਦੱਸ ਦਿੱਤਾ ਕਿ ਠੰਡ ਚ ਖੜਾ ਕੀਤਾ ਉਹਨੂੰ ਵਿਚਾਰੇ ਨੂੰ ਜੇਲ੍ਹ ਦੇ ਵਿੱਚ ਨਾ, ਕਿ ਜਾਓ ਜਾ ਕੇ ਭਾਜੀ ਉੱਥੇ ਠੰਡ ਚ ਖੜੇ ਹੋ ਜੇ, ਤਾਂ ਅੰਦਰ ਆਇਆ ਤੇ ਮਾਰਿਆ ਮੁੱਕਾ ਜ਼ੋਰ ਦੀ ਛਾਤੀ ਤੇ, ਚਲੋ ਜੀ ਕੰਮ ਤਮਾਮ ਸਮਾਪਤ। ਫਿਰ ਉਹਦੀ ਮੰਮੀ ਤੇ ਉਹਦੀ ਵਾਈਫ ਵਿਚਾਰੀ ਪੁੱਛਦੀ ਰਹੇ ਕਿ ਜੀ ਕੀ ਹੋ ਗਿਆ, ਇਹ ਡੈਮੋਕ੍ਰੇਸੀ ਉੱਥੇ ਰਸ਼ੀਆ ਦੇ ਵਿੱਚ ਹੁਣ 6 ਸਾਲ ਲਈ, ਹੁਣੇ ਦੱਸ ਦਿੰਦੇ ਆ ਪੁਤਿਨ ਸਾਹਿਬ ਨੇ ਫਿਰ 15 ਤੋਂ 17 ਮਾਰਚ ਇਲੈਕਟ ਹੋ ਜਾਣਾ ਉੱਥੇ, ਠੀਕ ਹੈ। ਉੱਥੇ ਚਾਈਨਾ ਦਾ ਤੁਸੀਂ ਦੇਖ ਹੀ ਲਿਆ, ਉਹ ਕਹਿੰਦੇ ਜੀ ਜਦੋਂ ਤੱਕ ਚਾਈਨਾ ਠੀਕ ਨਹੀਂ ਹੋਏਗਾ, ਸ਼ੀ ਜਿਨਪਿੰਗ ਸਾਹਿਬ ਕਹਿੰਦੇ ਮੈਂ ਚਾਈਨਾ ਸੰਭਾਲ ਰਿਹਾ ਜੀ। ਉਹ ਠੀਕ ਤੇ ਚਾਈਨਾ ਕਦੇ ਵੀ ਹੋਏਗਾ ਨਹੀਂ ਹੋਏਗਾ ਉਹਦਾ ਕੋਈ ਪਤਾ ਨਹੀਂ ਹੈ, ਉਹ ਚਾਈਨਾ ਤੇ ਉਹ ਆਪਣੇ ਹਿਸਾਬ ਨਾਲ ਸਿਸਟਮ ਚਲਾਈ ਜਾ ਰਹੇ ਨੇ, ਕਦੋਂ ਫੋਰਨ ਮਿਨਿਸਟਰ ਡਿਫੈਂਸ ਮਿਨਿਸਟਰ ਕਦੋਂ ਗਾਇਬ ਹੋ ਜਾਂਦਾ ਕਦੋਂ ਆ ਜਾਂਦਾ ਉਹ ਪਤਾ ਹੀ ਨਹੀਂ ਲੱਗਦਾ, ਇਹ ਚਾਈਨਾ ਦੇ ਵਿੱਚ ਇਹ ਸਾਰਾ ਸਿਲਸਿਲਾ ਚੱਲ ਰਿਹਾ। ਅਮਰੀਕਾ ਦੇ ਵਿੱਚ ਤੁਸੀਂ ਦੇਖ ਹੀ ਲਿਆ, ਉਹ ਕਹਿੰਦੇ ਜਿੰਨੇ ਟਰੰਪ ਸਾਹਿਬ ਤੇ ਸੈਕਸੁਅਲ ਅਸੋਲਟ, ਉਹ ਕਹਿੰਦੇ ਜੀ ਪਹਿਲਾਂ ਤਾਂ ਗਿਣਤੀ ਕਰਦੇ ਸੀ ਜੀ, ਇੱਕ ਲੜਕੀ ਨੇ ਲਗਾਤਾ ਜੀ ਰੇਪ ਹੋ ਗਿਆ ਸੈਕਸੁਅਲ ਅਸੋਲਟ, ਫਿਰ ਦੋ, ਫਿਰ ਤਿੰਨ, ਫਿਰ ਵਾਈਫ ਨੇ ਲਗਾਤਾ, ਫਿਰ ਗਿਣਤੀ ਵੱਧਦੀ ਚਲੀ ਗਈ। ਉਹ ਮਤਲਬ ਉਹਦੇ ਤੇ ਜਿੰਨੇ ਉਹਨਾਂ ਦੇ ਉੱਤੇ ਐਲੀਗੇਸ਼ਨ ਲੱਗਦੇ ਨੇ ਕੋਈ ਸੈਕਸੁਅਲ ਅਸੋਲਟ ਦਾ, ਕੋਈ ਰੇਪ ਦਾ, ਉਨਾ ਹੀ ਪੈਸਾ ਹੋਰ ਫੰਡਰੇਜ਼ਿੰਗ ਵਧੀ ਜਾਂਦੀ ਹੈ, ਉਨਾ ਹੀ ਉਹਨਾਂ ਦਾ ਸਿਲਸਿਲਾ ਵਧੀ ਜਾਂਦਾ। ਇਹ ਉੱਥੇ ਹਾਲਤ ਨੇ। ਸੋ ਵਾਪਸ ਆ ਜਾਂਦੇ ਮੁੱਦੇ ਤੋਂ, ਇੱਧਰ ਉੱਧਰ ਹੋ ਜਾਈਏ। ਇੰਡੀਆ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਸਾਹਿਬ, ਹੁਣ ਉਹਨਾਂ ਦੀ ਜੇ ਦਾਸਤਾਨ ਸੁਣਾਉਣੀ ਹੋਵੇ ਤਾਂ ਟਾਈਮ ਲੰਬਾ ਚਾਹੀਦਾ। ਇੱਕ ਨੰਬਰ ਦੋ ਤੇ ਜੇ ਆਰ ਡੀ ਟਾਟਾ ਸਾਹਿਬ ਦੀ ਗੱਲ ਕਰ ਲਓ, ਕਿਆ ਵਿਜ਼ਨਰੀ ਸੀਗੇ, ਕੀ ਉਹਨਾਂ ਨੇ ਬੇਸ ਰੱਖ ਦਿੱਤਾ ਜੇ ਆਰ ਡੀ ਟਾਟਾ ਸਾਹਿਬ ਨੇ, ਕਿਆ ਕਮਾਲ ਦਾ ਉਹਨਾਂ ਦੀ ਸੋਚ ਸੀਗੀ। ਅੱਜ ਤੱਕ ਦੇਖੋ ਟਾਟਾ ਆਰਗੇਨਾਈਜੇਸ਼ਨ ਜਿਹੜੀ ਹੈ ਕਿੱਦਾਂ ਚੱਲ ਰਹੀ ਹੈ, ਕਿਆ ਵਧੀਆ ਕਮਾਲ ਦਾ ਕੰਮ ਜਿਹੜੀ ਹੈ ਉਹ ਹਜੇ ਤੱਕ ਜਿਹੜੀ ਇਸ ਵੇਲੇ ਕਰ ਰਹੀ ਹੈ। ਪਟੇਲ ਸਾਹਿਬ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ, ਜਦੋਂ 500 ਤੋਂ ਉੱਤੇ ਪ੍ਰਿੰਸਲੀ ਸਟੇਟਸ ਹੋਣ, ਉਹਨਾਂ ਨੂੰ ਇੱਕ ਕੰਟਰੀ ਦੇ ਵਿੱਚ ਲੈ ਕੇ ਆਉਣਾ ਕੋਈ ਆਸਾਨ ਕੰਮ ਨਹੀਂ ਸੀਗਾ। ਹੋਰ ਬੜੇ ਸਾਰੇ ਲੋਕਾਂ ਦਾ ਰੋਲ ਸੀਗਾ ਇਹਦੇ ਵਿੱਚ, ਬਟ ਮੌਲਾਨਾ ਅਬਦੁਲ ਕਲਾਮ ਸਾਹਿਬ ਦਾ ਵੀ ਬੜਾ ਰੋਲ ਸੀਗਾ, ਹੋਰ ਕਿਹਾ ਦਾ ਸੀਗਾ, ਪਰ ਮੈਂ ਜ਼ਿਕਰ ਕਰ ਰਿਹਾ ਇਸ ਵੇਲੇ ਸਰਦਾਰ ਵੱਲਭ ਭਾਈ ਪਟੇਲ ਸਾਹਿਬ ਦਾ। ਕਿਆ ਕਮਾਲ ਦਾ ਉਹਨਾਂ ਦਾ ਕੰਮ ਹੈ, ਕਿਆ ਉਹਨਾਂ ਨੇ ਗਰਾਊਂਡ ਵਰਕ ਉਹਦੇ ਵਾਸਤੇ ਉਹਨਾਂ ਨੇ ਕੀਤਾ। ਮਹਾਤਮਾ ਗਾਂਧੀ ਜੀ, ਕੱਲ੍ਹ ਵੀ ਇੱਥੇ ਡਿਸਕਸ਼ਨ ਹੋ ਗਈ ਸੀ, ਸਾਡੇ ਕਾਲਰ ਕਪਿਲ ਸਾਹਿਬ ਥੋੜੇ ਅਪਸੈਟ ਹੋ ਗਏ ਸੀ, ਮੇਰੇ ਤੋਂ ਵੀ ਨਾਰਾਜ਼ ਹੋ ਗਏ ਸੀਗੇ। ਮੈਨੂੰ ਕਹਿੰਦੇ ਸੀਗੇ ਕਿ ਤੁਸੀਂ, ਤੁਹਾਡੀ ਫੇਵਰੇਟ ਕਮਿਊਨਿਟੀ ਮੁਸਲਿਮ ਕਮਿਊਨਿਟੀ ਆ, ਤੁਸੀਂ ਉਹਨਾਂ ਨੂੰ ਖੁਸ਼ ਕਰਦੇ ਰਹਿੰਦੇ ਹੋ, ਤੇ ਗਾਂਧੀ ਸਾਹਿਬ ਦਾ ਵੀ ਉਹਨਾਂ ਨੇ ਕੱਲ ਰੈਫਰੈਂਸ ਦਿੱਤਾ ਸੀ ਵੀ ਮਹਾਤਮਾ ਗਾਂਧੀ ਜੀ ਦੀਆਂ ਉਹਨਾਂ ਨੇ ਵਰਡ ਉਹਨਾਂ ਲਈ ਬੜਾ ਸਖ਼ਤ ਇਸਤੇਮਾਲ ਕੀਤਾ ਸੀਗਾ ਕਿ ਉਹਨਾਂ ਦੇ, ਮੈਂ ਉਹ ਵਰਡ ਨਹੀਂ ਇਸਤੇਮਾਲ ਕਰਾਂਗਾ, ਪਰ ਉਹਨਾਂ ਨੇ ਕੱਲ ਕਿਹਾ ਸੀ, ਸੋ ਆਮ ਜਸਟ ਗਿਵਿੰਗ ਅ ਰੈਫਰੈਂਸ ਟੂ ਦੈਟ, ਕਿ ਉਹਨਾਂ ਕਿਹਾ ਗਾਂਧੀ ਜੀ ਦੇ ਕੀਤੇ ਹੋਏ ਕੰਮ ਅੱਜ ਪਤਾ ਲੱਗ ਰਿਹਾ ਸਾਨੂੰ। ਤੇ ਦੇਖੋ ਗੱਲ ਇਹ ਹੈ ਕਿ ਇਹਦੇ ਚ ਕੋਈ ਦੋ ਰਾਏ ਨਹੀਂ ਕਿ ਉਧਰੋਂ ਜਦੋਂ ਇੰਡੀਆ ਆਜ਼ਾਦ ਹੋ ਰਿਹਾ ਸੀਗਾ ਤੇ ਪਟੇਲ ਸਾਹਿਬ, ਨਹਿਰੂ ਸਾਹਿਬ ਔਰ ਹੋਰ ਬੜੇ ਸਾਰੇ ਲੀਡਰਸ, ਉਹ ਉੱਥੇ ਕੋਈ ਪ੍ਰਧਾਨ ਮੰਤਰੀ ਬਣੇਗਾ, ਕੋਈ ਪਹਿਲਾ ਕਾਨੂੰਨ ਮੰਤਰੀ ਬਣੇਗਾ, ਕੋਈ ਪਹਿਲਾ ਹੋਮ ਮਿਨਿਸਟਰ ਬਣੇਗਾ, ਇਹਦੀ ਚਰਚਾ ਚੱਲ ਰਹੀ ਸੀਗੀ। ਤੇ ਗਾਂਧੀ ਸਾਹਿਬ ਬੰਗਾਲ ਚ ਪਹੁੰਚੇ ਹੋਏ ਸੀਗੇ, ਉੱਥੇ ਮੁਸਲਿਮ ਕਮਿਊਨਿਟੀ ਤੇ ਉੱਥੇ ਅਟੈਕ ਹੋ ਰਿਹਾ ਸੀਗਾ, ਸੋ ਹੀ ਵਾਸ ਟ੍ਰਾਇੰਗ ਟੂ ਪ੍ਰੀਵੈਂਟ, ਉੱਥੇ ਜਾ ਕੇ ਉਹਨਾਂ ਨੇ ਵਰਤ ਰੱਖ ਲਿਆ, ਅਨਸ਼ਨ ਕਰ ਦਿੱਤਾ। ਦੈਟ ਨੈਵਰ ਮੈਂਟ ਕਿ ਜੇ ਕੋਈ ਮੁਸਲਿਮ ਕਮਿਊਨਿਟੀ ਲਈ ਗਾਂਧੀ ਸਾਹਿਬ ਲੜ ਰਹੇ ਸੀਗੇ ਤੇ ਜੀ ਉਹ ਕੋਈ ਸਿਰਫ ਉਹਨਾਂ ਦੇ ਚਹੇਤੇ ਸੀਗੇ, ਔਰ ਇਸ ਤੋਂ ਅਪਸੈਟ ਹੋ ਕੇ ਇੱਕ ਸਾਜਿਸ਼ ਰਚੀ ਗਈ ਔਰ ਨਥੂਰਾਮ ਗੋਡਸੇ ਨੇ ਜਾ ਕੇ ਫਾਈਨਲੀ ਉਹਨਾਂ ਦਾ ਕਤਲ ਵੀ ਕਰ ਦਿੱਤਾ, ਠੀਕ ਹੈ। ਲੇਕਿਨ ਮਹਾਤਮਾ ਗਾਂਧੀ ਜੀ ਦੀ ਬਹੁਤ ਸਾਰੀਆਂ ਦੇਣ ਨੇ, ਬਹੁਤ ਕੁਛ ਹੈ, ਅੱਜ ਦੁਨੀਆਂ ਐਸੇ ਨਹੀਂ ਉਹਨਾਂ ਨੂੰ ਯਾਦ ਕਰਦੀ, ਉਹ ਮੈਂ ਗੱਲ ਕਰਾਂਗਾ ਤਾਂ ਫਿਰ ਗੱਲ ਲੰਬੀ ਹੋ ਜਾਏਗੀ। ਬਟ ਇੰਡੀਆ ਨੂੰ ਅੱਜ ਜਿੱਥੇ ਪਹੁੰਚਾਇਆ ਉਹਦੇ ਵਿੱਚ ਇੱਕ ਬੜਾ ਇੰਪੋਰਟੈਂਟ ਰੋਲ ਉਹਨਾਂ ਦਾ ਵੀ ਹੈ। ਵੀ ਕੈਨ ਨਾਟ ਡਿਸਕ੍ਰੈਡਿਟ ਮੈਨੀ ਅਦਰ ਲੀਡਰਸ ਜਿਨ੍ਹਾਂ ਨੇ ਕਿ ਫਾਊਂਡੇਸ਼ਨ ਰੱਖੀ ਹੈ ਇੰਡੀਆ ਦੀ। ਮੈਂ ਉਹਦੇ ਵਿੱਚ ਨਾਮ ਇੱਕ ਹੋਰ ਐਡ ਕਰਦਾ, ਬਹੁਤ ਸਾਰੇ ਨਾਮ ਲੈ ਸਕਦਾ, 100 ਸ਼ਖਸੀਆਂ ਦਾ ਨਾਮ ਲੈ ਸਕਦਾ। ਡਾਕਟਰ APJ ਅਬਦੁਲ ਕਲਾਮ ਸਾਹਿਬ ਸਾਡੇ ਇੱਥੇ ਟੋਰੋਂਟੋ ਆਏ, ਉਹਨਾਂ ਦੀ ਸ਼ਖਸੀਅਤ ਦੇ ਨਾਲ ਮੈਨੂੰ ਮਿਲਣ ਦਾ ਮੌਕਾ ਮਿਲਿਆ। ਵੈਰੀ ਇੰਸਪਾਇਰਡ ਬਾਈ ਹਿਸ ਪਰਸਨੈਲਿਟੀ, ਉਹਨਾਂ ਦੇ ਬਾਰੇ ਮੈਂ ਬੜਾ ਕੁਝ ਪੜ੍ਹਿਆ ਡਾਕਟਰ ਅਬਦੁਲ ਕਲਾਮ ਸਾਹਿਬ ਦਾ। ਉਹਨਾਂ ਨੂੰ ਜ਼ਿਆਦਾਤਰ ਲੋਕ ਤਾਂ ਮਿਸਾਈਲ ਮੈਨ ਦੇ ਨਾਮ ਤੋਂ ਜਾਣਦੇ ਨੇ, ਇਹਨਾਂ ਨੂੰ ਉਹਨਾਂ ਨੇ ਸਾਨੂੰ ਮਿਸਾਈਲ ਟੈਕਨੋਲੋਜੀ ਦਿੱਤੀ ਹੈ, ਲੇਕਿਨ ਉਸ ਤੋਂ ਇਲਾਵਾ ਵੀ ਉਹਨਾਂ ਦਾ ਜੋ ਯੋਗਦਾਨ ਹੈ, ਔਰ ਸਭ ਤੋਂ ਜ਼ਿਆਦਾ ਮੈਂ ਇਸ ਲਈ ਉਹਨਾਂ ਦਾ ਬੜਾ ਕਦਰਦਾਨ ਹੈ, ਉਹਨਾਂ ਦੀ ਸਿੰਪਲੀਸਿਟੀ ਦਾ ਮੈਂ ਬਹੁਤ ਕਦਰਦਾਨ ਹੈ, ਕਿ ਇਹ ਉਹ ਲੋਕ ਨੇ ਡਾਕਟਰ APJ ਅਬਦੁਲ ਕਲਾਮ ਸਾਹਿਬ ਵਰਗੇ, ਜਿਨ੍ਹਾਂ ਨੇ ਕਿ ਆਪਣਾ ਜੀਵਨ ਜਿਹੜਾ ਹੈ ਉਹ ਆਪਣੇ ਦੇਸ਼ ਵਾਸਤੇ ਦੇ ਦਿੱਤਾ, ਹਿਊਮੈਨਿਟੀ ਵਾਸਤੇ ਦਿੱਤਾ, ਉਹਨਾਂ ਦਾ ਕੋਈ ਪਰਸਨਲ ਮੋਟਿਵ ਨਹੀਂ ਰਿਹਾ। ਸੋ ਐਸੇ ਬਹੁਤ ਸਾਰੇ ਲੀਡਰਸ ਨੇ ਜਿਨ੍ਹਾਂ ਦੀ ਦੇਣ ਹੈ। ਡਾਕਟਰ ਮਨਮੋਹਨ ਸਿੰਘ ਜੀ ਦਾ ਆਪਣਾ ਯੋਗਦਾਨ ਹੈ, ਮੋਦੀ ਸਾਹਿਬ ਦਾ ਆਪਣਾ ਯੋਗਦਾਨ ਹੈ। ਡਾਕਟਰ ਮਨਮੋਹਨ ਸਿੰਘ ਜੀ ਨੇ ਇੰਡੀਆ ਔਰ ਅਮਰੀਕਾ ਦੇ ਰਿਸ਼ਤਿਆਂ ਨੂੰ ਇੱਕ ਨਵੀਂ ਡਾਇਰੈਕਸ਼ਨ ਦੇਣ ਦੇ ਵਿੱਚ, ਨਿਊਕਲੀਅਰ ਡੀਲ ਜੋ ਬੁਸ਼ ਸਾਹਿਬ ਦੇ ਐਰਾ ਦੇ ਵਿੱਚ ਸਟਾਰਟ ਹੋਈ, ਅੱਗੇ ਓਬਾਮਾ ਸਾਹਿਬ ਦੇ ਨਾਲ ਉਹਨਾਂ ਨੇ ਗੱਲ ਅੱਗੇ ਵਧਾਈ। ਸੋ ਡਾਕਟਰ ਮਨਮੋਹਨ ਸਿੰਘ ਜੀ ਦਾ ਆਪਣਾ ਇੱਕ ਰੋਲ ਹੈ, ਔਰ ਮੈਨੂੰ ਉਹ ਕਦੇ ਵੀ ਉਹ ਮੇਰੀ ਅੱਖਾਂ ਚੋਂ ਵੀਡੀਓ ਨਹੀਂ ਜਾਏਗਾ, ਜਦੋਂ ਡਾਕਟਰ ਮਨਮੋਹਨ ਸਿੰਘ ਜੀ ਜਦੋਂ US ਗਏ, ਮੋਦੀ ਸਾਹਿਬ ਨੂੰ ਵੀ ਹੁਣ ਆਨਰ ਮਿਲਿਆ, ਲੇਕਿਨ ਦੁਨੀਆਂ ਦੇਖ ਰਹੀ ਸੀਗੀ ਡਾਕਟਰ ਮਨਮੋਹਨ ਸਿੰਘ ਜੀ ਉੱਥੇ ਗਏ। ताड़िया की गड़गड़ाहट लगातार ताड़ियां वज रही डॉक्टर मनमोहन सिंह लिए और बराक ओबामा साहब कह रहे हैं कि जो दुनिया के कोई इकनोमिक प्रॉब्लम आती है तो असं डॉक्टर मनमोहन सिंह जी वाल देखते हैं क्या बात है। हालांकि मैं हमेशा यदा भी जिक्र करदा कि मैं बहुत बेहद बेहद अफसोस होया कि साढ़े इतने कैनेडा के उन्होंने कालिया झंडिया दिखाई अमेरिका च भी दिखाई गई कालिया झंडिया और साढ़े इतने कैनेडा के भी दिखाई गई बट डॉक्टर मनमोहन सिंह की अपनी देन है टू अशर अ न्यू एरा ऑफ इकनोमिक रिफॉर्म 90s दे विच एज अ फाइनेंस मिनिस्टर डॉक्टर मनमोहन सिंह जी की देन है। मोदी साहब की जिहड़ी चंगी चीज है क्योंकि सारिया की चंगी चीजें जिक्र कर रहे हैं उन्होंने फॉरन पॉलिसी कमाल की है। मैं कल भी जिक्र कर रहा था कि रशिया के फॉरन मिनिस्टर भी तारीफ कर रहे हो कि एस जयशंकर इंडिया की फॉरन पॉलिसी कमाल की है वैसट न सीखना चाहिए इंडिया तो यह कल सर्जे लैवरो का बयान था रशिया के फॉरन मिनिस्टर तो होर भी लोग तारीफ ले सकते हैं पर सेम समय से रशिया के फॉरन मिनिस्टर तो भी तारीफ लेना और नाल ही हाथ मिला के रखना टोनी ब्लिंकन साहब के एंथनी ब्लिंकन कहंगा मैं पूरा नाम लैदा उन्होंने और उन्होंने जय जय करके कह रहे हैं फर्स्ट टाइम तो बुला रहे हैं एस जयशंकर नी हाई जय 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 वी आर डूइंग दिस जय एंड वी वेंट देयर जय एस जयशंकर साहब ने दोस्ताना तल्लुकात बनाए हुए और जय साहब उन्होंने कह रहे हैं कि टोनी एंड मी वी डिड दिस टोनी तो मैं कर रहे हूं कर ओ, 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 चाहे हर किसी भी फोरम से तुम देख लो वर्ल्ड इकनोमिक फोरम से देख लो 2+2 डायलॉग जो हो इंडिया उत्थे देख लो G20 समिट देख लो इन्हों की आपसी दोस्ती म्यूनिक जरा सिक्योरिटी कॉन्फ्रेंस हुई है जर्मनी दे उत्थे देख लो इन्हों की आपसी दोस्ती तो एक टाइम के उत्ते इजराइल दे खिलाफ जदों वोट पै रही हक वोट पै रही उत्थों एब्सटेन कर लेना और उधरों दोस्ताना तल्लुकात महमूद अहमद दीदार उन्हों तो भी शुक्रिया ले लेना इंडिया ने कल उत्थे यूएन का 2-state सोल्यूशन पेश कर दिता है सो इजराइल का भी हथ मिलाया होया पहले प्रधानमंत्री जिहड़े इजराइल पहुंचे भारत के प्रधानमंत्री नरेंद्र मोदी साहब तो इजराइल का भी हथ मिलाया होया और इधरों पैलेस्टाइन के भी नाल पूरी दोस्ताना तल्लुकात बनाया जी साढ़े तो हिस्टोरिकल तल्लुकात ने 2-state सोल्यूशन भी असं दे रहे हैं इजराइल के खिलाफ वोट भी पा देनी उत्थे यूएन के खिलाफ पा देनी कदे कदे खिलाफ नहीं वोट पा के स्पेन भी कर लेना क्या बात है। फिर मिडल ईस्ट के यू नेम अ कंट्री टूडे 6 countries ने हाईएस्ट सिविलियन ऑनर बहरीन तो लैके कतर तो लैके उत्थे यूएई तो लैके सऊदी अरेबिया आ बंदे अपने छुड़ा के लै जाना 8 बंदे तुहाडे एस्पिनाज कोई छोटी चीज है एस्पिनाज की तुहाडे खिलाफ गलबात हो रही है छुड़ा के लै जाना सो इन्हां दी सारयां दी अपनी लीडर की बड़ी देन है चैलेंजेस भी रहे ने महात्मा गांधी जी के खिलाफ बड़ी सारी चीजा आदि रहिंदियां ने बिल्कुल होणगे वह भी इंसान नहीं है कोई रब तो है नहीं महात्मा गांधी जी फिर चैलेंजेस मोदी साहब के भी रहे ने तो चैलेंजेस डॉक्टर मनमोहन सिंह के भी रहे ने कि उन्होंने एरा दे विच उन्होंने आस पास के मिनिस्टर्स करप्शन करते रहे ने और जे मैं गल करा मोदी साहब की तो अज बड़े चैलेंजेस ने इंडिया के बेरोजगारी नंबर 1 इशू है नौकरियां जिस लैवल से क्रिएट होनी चाहिए इंडिया च नहीं हो रही नंबर 2 उत्थे महंगाई अज भी बहुत है लोग बड़े परेशान ने महंगाई के नाल नंबर 3 जिहड़ा बड़ा लाइटली लिया जाता इशू और बड़ी बार कहा जाता इट इज मोर ऑफ अ स्टेट सब्जेक्ट आई एग्री मैं तीसरा पॉइंट कह रहा क्राइम आई वुड से इट शुड डेफिनेटली स्टार्ट फ्रॉम द टॉप नो डाउट इट्स अ स्टेट सब्जेक्ट बट द प्राइम मिनिस्टर और द सीनियर पीपल ओवर देयर उन्होंने भी कुछ ना कुछ होम मिनिस्टर नूं एक क्राइम का तुहाडे सामने देख लो एक महिला जिहड़ी फॉरन टूरिस्ट गई सी उहदे नाल जो उत्थे बदसलूकी हुई है उहदे नाल बड़ा फिर खराब इमेज बनती है कि लोग कहिंदे कि जी एक पासे प्रोग्रेसिव इंडिया सुपर पावर कहते टूरिस्ट है सारा कुछ कर रहे हो तुम उत्थे जाके सो ये भी देखना पैगेट हैज टू कम फ्रॉम द हाईएस्ट लेवल एवरी 18 मिनट्स देयर इज अ रेप इन इंडिया हाउ वुड यू स्टॉप दैट दिल्ली रेप कैपिटल का नाम दिता जा रहा उत्थे लोग शाम नूं सोच के निकलते वा सो उन्हूं किदां तुसीं रोकना है ये बारे हाईएस्ट लेवल के उत्ते कदम चुकने बड़े जरूरी ने होर बहुत सारिया चीजा ने इंडिया के इंफ्रास्ट्रक्चर बहुत सारिया चीजा चंगिया भी हो रही ने बट अजे भी इंफ्रास्ट्रक्चर बिल्ड करन च भी चैलेंजेस ने इट्स अ मिक्सड बैग एज फार एज इंफ्रास्ट्रक्चर इज कंसर्न सो आई कैन गो ऑन बट इन द इंटरस्ट ऑफ टाइम मैं हो सकता है कि तुहाडी मोटे तौर पर चीज जिहड़ी वर्कशॉप तुसीं पूछ रहे थी वो शायद एड्रेस कर दिती होवे जी
युद्ध जी तुसीं एक बड़े सुलझे हुए जर्नलिस्ट हो तुसीं अपने हिसाब नाल व्यू पॉइंट रखे बड़ा वधिया रखे मैं एक जनरल पब्लिक परसन हाँ मैं अपने छोटी जी गल कर लगा थोड़े जे टाइम 90 तक इंटरनेशनल सिचुएशन जेड़ी सी वो बड़ी कोल्ड वार करके कंप्लीकेटेड सी उस सिचुएशन दे विच हिंदुस्तान दे जेड़े इंटरनेशनल एनवायरमेंट सी उहदे मुताबिक हिंदुस्तान ने जो कुछ कीता उहदे मुताबिक उहदे विच ठीक ही कीता वधिया कीता पॉलिसियां भी बनिया इंडस्ट्री सब कुछ ठीक होया इंटरनली जिहड़ी रूलिंग पार्टी सी उसनूं कोई चैलेंज भी है सी बहुता ਉਸਦਾ 70-78 ਤੋਂ ਐਮਰਜੈਂਸੀ ਤੋਂ ਬਾਅਦ ਆਇਆ ਲੇਕਿਨ ਬਹੁਤਾ ਨਹੀਂ ਆਇਆ, ਉਹ ਠੀਕ ਰਿਹਾ। ਲੇਕਿਨ 90 ਤੋਂ ਬਾਅਦ ਜਦੋਂ ਕੋਲਡ ਵਾਰ ਖਤਮ ਹੋ ਗਈ ਤੇ ਵਰਲਡ ਓਪਨ ਹੋਇਆ, ਉਸ ਤੋਂ ਬਾਅਦ ਜਿਹੜੀ ਹਿੰਦੁਸਤਾਨ ਦਾ ਫੋਰਨ ਕੰਟਰੀਆਂ ਦੇ ਵਿੱਚ ਜਿਹੜਾ ਐਕਸਪੋਜ਼ਰ ਹੈ ਉਹ ਵੱਧ ਗਿਆ, ਔਰ ਫੋਰਨ ਕੰਟਰੀਆਂ ਦੇ ਜਿਹੜੇ ਬਿਜ਼ਨਸਮੈਨ ਸਨ ਜਾਂ ਕਾਰਪੋਰੇਟ ਸਨ ਉਹਨਾਂ ਨੇ ਵੀ ਹਿੰਦੁਸਤਾਨ ਦੀ ਵੱਡੀ ਮਾਰਕੀਟ ਹੋਣ ਕਰਕੇ ਆਹਿਸਤਾ ਇਧਰ ਹੱਥ ਵਧਾਉਣਾ ਸ਼ੁਰੂ ਕਰਤਾ। ਮੇਰੇ ਖਿਆਲ 2000 ਚ ਕਲਿੰਟਨ ਵੇਲੇ ਫ੍ਰੀ ਟਰੇਡ ਸ਼ੁਰੂ ਹੋ ਗਿਆ ਸੀ ਕਲਿੰਟਨ ਜੀ ਵੇਲੇ, ਤੇ ਉਸ ਫ੍ਰੀ ਟਰੇਡ ਨੇ ਤਾਂ ਫੜ ਕੇ ਹੈਰਾਨਗੀ ਵਾਲੀਆਂ ਗੱਲਾਂ ਕਰਤੀਆਂ ਨੇ ਕਿ ਜਿੱਥੇ ਵੱਡੀ ਚੰਗੀ ਮਾਰਕੀਟ ਹੈ ਉਹ ਜਿਹੜੇ ਕੰਟਰੀਆਂ ਚ ਗੁੱਡ ਮਾਰਕੀਟ ਹੈਗੀ, ਓਪਨ ਮਾਰਕੀਟ ਹੈਗੀ ਔਰ ਵੱਡੀ ਮਾਰਕੀਟ ਹੈ, ਉਹ ਸਾਰੇ ਕੰਟਰੀ ਵਧੀਆ ਕਰਦੇ ਪਏ ਨੇ। ਉਹ ਖੁਦ ਉਥੋਂ ਜਾਂ ਗੌਰਮੈਂਟ ਆ ਕੋਈ ਇਹੋ ਜਿਹਾ ਸਟੈਪ ਚੁੱਕਣ ਨਾ ਚੁੱਕਣ, ਲੇਕਿਨ ਕਾਰਪੋਰੇਟ ਜਿਹੜਾ ਹੈ ਉਹ ਆਪਣੇ ਇੰਟਰਸਟ ਵਾਸਤੇ, ਜੋ ਬਿਜ਼ਨਸਮੈਨ ਨੇ ਉਹ ਆਪਣੇ ਇੰਟਰਸਟ ਵਾਸਤੇ ਉਹਨਾਂ ਕੰਟਰੀਆਂ ਵਿਚ ਪ੍ਰੋਜੈਕਟ ਲਿਜਾਂਦਾ ਵੀ ਹੈ ਤੇ ਉਥੋਂ ਮਾਲ ਨੂੰ ਲੈਂਦਾ ਵੀ ਹੈ ਤੇ ਉਥੇ ਮਾਲ ਭੇਜਦਾ ਵੀ ਹੈ, ਤੇ ਉਹਦੇ ਨਾਲ ਉਥੋਂ ਦੇ ਉਸ ਕੰਟਰੀ ਦੀ ਆਮ ਜਨਰਲ ਕੰਡੀਸ਼ਨ ਜਿਹੜੀ ਹੈ, ਫੋਰਨ ਰਿਜ਼ਰਵ ਵਗੈਰਾ ਉਹ ਸਾਰੇ ਵੱਧਦੇ ਨੇ, ਤੇ ਇਸ ਵੇਲੇ ਹਿੰਦੁਸਤਾਨ ਸੋਲਿਡ ਪੋਜੀਸ਼ਨ ਚ ਹੈਗਾ, ਕੋਈ ਸ਼ੱਕ ਨਹੀਂ ਇਹਦੇ ਚ। ਇਹ ਸਾਰੀ ਇਹ ਜਿਹੜਾ ਪ੍ਰੈਜੈਂਟ ਇਸ ਵੇਲੇ 2000 ਤੋਂ 90 ਤੋਂ ਸ਼ੁਰੂ ਹੋਇਆ ਕੋਲਡ ਵਾਰ ਖਤਮ ਹੋਇਆ ਤੇ ਹੁਣ ਉਹ ਜਿਹੜਾ
ਜੀ ਇਸ ਸੈਗਮੈਂਟ ਕੇ ਮੇਨ ਸਪਾਂਸਰ ਹਮਾਰੇ ਸਾਥ ਜੁੜ ਚੁੱਕੇ ਹੈ ਰਮਨਜੀਤ ਸਿੱਧੂ ਜੀ, ਵੈਲਕਮ ਟੂ ਦੀ ਸ਼ੋਅ ਰਮਨਜੀਤ ਜੀ।
ਥੈਂਕ ਯੂ ਵੈਰੀ ਮਚ ਮਾਨੀ ਜੀ ਟੂ ਟੇਕ ਮੀ ਔਨ ਏਅਰ।
ਥੈਂਕ ਯੂ ਰਮਨਜੀਤ ਜੀ, ਪਲੀਜ਼ ਤੁਸੀਂ ਆਪਣੀ ਸਰਵਿਸਿਜ਼ ਦੇ ਬਾਰੇ ਦੱਸੋ।
ਮਾਨੀ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਮੈਂ ਜਨਰਲ ਇੰਸ਼ੋਰੈਂਸ ਦੀਆਂ ਸਰਵਿਸਿਜ਼ ਦਿੰਦਾ ਜੀ। ਜਨਰਲ ਇੰਸ਼ੋਰੈਂਸ ਮੀਨਸ ਨਾਨ ਲਾਈਫ ਇੰਸ਼ੋਰੈਂਸ, ਔਰ ਮੈਂ ਜਿਹੜੇ ਨਾ ਆਪਣੇ ਕੈਨੇਡਾ ਦੇ 5 ਪ੍ਰੋਵਿੰਸਿਸ ਦੇ ਵਿੱਚ ਮੈਂ ਸਰਵਿਸਿਜ਼ ਦਿੰਦਾ। ਬੇਸ ਮੇਰਾ ਓਨਟੈਰੀਓ ਹੈ, ਜਿੱਦਾਂ ਅਲਬਰਟਾ, ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ ਐਂਡ ਪ੍ਰਿੰਸ ਐਡਵਰਡ ਆਈਲੈਂਡ। ਇਸ ਤੋਂ ਇਲਾਵਾ ਜਿਹੜੀ ਕੋਈ ਵੀ ਕਿਸੇ ਕਿਸਮ ਦੀ ਵੀ ਤੁਹਾਨੂੰ ਸਰਵਿਸਿਸ ਚਾਹੀਦੀ ਹੋਵੇ, ਚਾਹੇ ਉਹ ਹੋਟਲ, ਮੋਟਲ, ਗਰੋਸਰੀ ਸਟੋਰ, ਬਿਜ਼ਨਸ, ਕਿਸੇ ਵੀ ਕਿਸਮ ਦੀ ਕੋਈ ਚੀਜ਼ ਇਸ ਤਰ੍ਹਾਂ ਦੀ ਹੈ ਉਹਦੇ ਵਿੱਚ ਇੰਸ਼ੋਰੈਂਸ ਚਾਹੀਦੀ ਹੈ, ਤਾਂ ਮੈਂ ਉਹਦੇ ਵਿੱਚ ਤੁਹਾਡੀ ਹੈਲਪ ਕਰ ਸਕਦਾ। ਔਰ ਮੇਨਲੀ ਮੇਰਾ ਜਿਹੜਾ ਸਪੈਸ਼ਲਾਈਜੇਸ਼ਨ ਹੈ ਜੀ, ਉਹ ਹੈ ਟਰੱਕਿੰਗ ਇੰਡਸਟਰੀ ਚ, ਕਿਉਂਕਿ ਟਰੱਕਿੰਗ ਇੰਡਸਟਰੀ ਅੱਜ ਦੇ ਟਾਈਮ ਦੇ ਬਹੁਤ ਜ਼ਿਆਦਾ ਚੈਲੇਂਜਸ ਫੇਸ ਕਰ ਰਹੇ ਆ, ਔਰ ਇੰਸ਼ੋਰੈਂਸ ਦੇ ਰਿਲੇਟਡ ਅਗਰ ਕੋਈ ਵੀ ਇਸ਼ੂ ਹੋਵੇ ਉਹਦੇ ਵਿੱਚ ਮੈਂ ਉਹਨਾਂ ਦੀ ਹੈਲਪ ਕਰ ਸਕਦਾ। ਇਸ ਤੇ ਵੀ ਜਾਣਕਾਰੀ ਲੈਣ ਲਈ ਮੈਨੂੰ ਕਾਲ ਕਰ ਸਕਦੇ ਇਸ ਰੋਤੇ 6477748507 6477748507, ਪੰਜਾਬੀ ਦੇ ਵਿੱਚ 6477748785 07। ਇਸ ਫੋਨ ਤੇ ਮੈਨੂੰ ਟੈਕਸਟ ਕਰ ਸਕਦੇ ਆ, ਵਟਸਐਪ ਕਰ ਸਕਦੇ ਆ, ਜਾਂ ਮੈਨੂੰ ਕਾਲ ਕਰ ਸਕਦੇ ਆ ਜੀ। ਮਾਨੀ ਜੀ
ਥੈਂਕ ਯੂ ਸੋ ਮਚ ਰਮਨਜੀਤ ਜੀ, ਆਪਾਂ ਲਿਸਨਰਸ ਨੂੰ ਦੱਸਣਾ ਚਾਹਾਂਗੇ 31 ਈਅਰਸ ਤੋਂ ਵੀ ਜ਼ਿਆਦਾ ਐਕਸਪੀਰੀਅੰਸ ਹੈਗੇ ਰਮਨਜੀਤ ਸਿੱਧੂ ਜੀ ਨੂੰ ਇੰਸ਼ੋਰੈਂਸ ਫੀਲਡ ਦੇ ਵਿੱਚ, ਤੇ 5 ਪ੍ਰੋਵਿੰਸਿਸ ਜਿਵੇਂ ਕਿ ਉਹਨਾਂ ਨੇ ਦੱਸਿਆ ਉਹ ਇੰਸ਼ੋਰੈਂਸ ਪ੍ਰੋਵਾਈਡ ਕਰਦੇ ਨੇ, ਤੇ ਤੁਸੀਂ ਵੀ ਜ਼ਰੂਰ ਰਮਨਜੀਤ ਸਿੱਧੂ ਜੀ ਨੂੰ ਕੰਟੈਕਟ ਕਰ ਸਕਦੇ ਹੋ 6477748507 ਫਰੋਮ ਏਬਲ ਇੰਸ਼ੋਰੈਂਸ। ਥੈਂਕ ਯੂ ਰਮਨਜੀਤ ਜੀ, ਥੈਂਕ ਯੂ ਸੋ ਮਚ,
ਥੈਂਕ ਯੂ ਵੈਰੀ ਮਚ ਮਾਨ ਜੀ, ਥੈਂਕਸ ਲੋਟ,
ਥੈਂਕ ਯੂ
ਜੀ। ਵਿਰਕਾ ਮਾਈ ਸਿੰਘ, ਤੁਹਾਡੀ ਲਾਈਨ ਡਿਸਕਨੈਕਟ ਹੋ ਗਈ ਸੀ, ਤੁਸੀਂ ਆਪਣੀ ਗੱਲ ਮੁਕੰਮਲ ਕਰ ਲੋ। ਹਾਂਜੀ ਹੈਲੋ,
ਮਤਲਬ ਉਹੀ ਮੇਰਾ ਕਹਿਣਾ ਬਈ ਇਹ ਜਨਰਲ ਜਿਹੜੇ ਹਾਲਤ ਨੇ ਨਾ ਯੁੱਧਵੀਰ ਜੀ, ਇੰਟਰਨੈਸ਼ਨਲ ਹਾਲਤ, ਉਹ ਬਹੁਤ ਵੱਡਾ ਇਫੈਕਟ ਕਰਦੇ ਨੇ ਸਾਰੇ ਕੰਟਰੀਆਂ ਦੀ ਇਕਾਨਮੀ ਦੇ ਉੱਤੇ, ਤੇ ਹੁਣ ਬੜਾ ਵਧੀਆ ਸਾਰੇ ਕੰਟਰੀਆਂ ਇਕਨੋਮਿਕਲੀ ਆਪਣੇ ਆਪ ਨੂੰ ਅਸਟੈਬਲਿਸ਼ ਕਰਦੀਆਂ ਪਈਆਂ ਨੇ, ਤੇ ਵਧੀਆ ਚੱਲਦਾ ਪਿਆ ਇਨਵਾਇਰਮੈਂਟ ਸਾਰਾ। ਦੂਜਾ ਕੁਛ, ਤੁਸੀਂ ਜੈਸ਼ੰਕਰ ਜੀ ਦੀ ਗੱਲ ਕੀਤੀ ਹੈ, ਉਹ ਬਹੁਤ ਨਾਈਸ ਪਰਸਨ ਨੇ, ਚੰਗੇ ਨੇ, ਇੰਟੈਲੀਜੈਂਟ ਨੇ, ਸਭ ਕੁਛ ਹੈ। ਔਰ ਮੈਂ ਇੱਕ ਗੱਲ ਇੱਥੇ ਹੋਰ ਵੀ ਕਰਦਾ ਕਿ ਉਹਨਾਂ ਲੱਕੀ ਰਹਿ ਗਏ ਨੇ, ਉਹ ਹੁਣ ਉਹਨਾਂ ਦੀ ਪੁੱਛਗਿੱਛ ਬਹੁਤ ਜ਼ਿਆਦਾ ਵਧੀ ਔਰ ਬਹੁਤ ਵਧੀਆ ਉਹਨਾਂ ਦਾ ਰਿਲੇਸ਼ਨ, ਉਹ ਆਪਣਾ ਕੰਮ ਕਰ ਰਹੇ ਆ ਔਰ ਉਹਨਾਂ ਦਾ ਆਉਟਪੁੱਟ ਨਜ਼ਰ ਆ ਰਿਹਾ। ਜਦੋਂ ਤੋਂ ਨਿੱਜਰ ਸਾਹਿਬ ਵਾਲਾ ਇਸ਼ੂ ਹੋਇਆ, ਅਜੀਤ ਡਾਵਲ ਸਾਹਿਬ ਬਿਲਕੁਲ ਸਾਈਡ ਲਾਈਨ ਤੇ ਹੋ ਗਏ ਨੇ, ਤੇ ਹੁਣ ਇਹਨਾਂ ਨੂੰ ਪੂਰਾ ਮੌਕਾ ਮਿਲ ਰਿਹਾ ਆਪਣੇ ਆਪ ਨੂੰ ਅਸਟੈਬਲਿਸ਼ ਕਰਨ ਦਾ। ਨਹੀਂ ਤਾਂ ਪਹਿਲਾਂ ਸੁਸ਼ਮਾ ਸਵਰਾਜ ਜੀ ਵਾਂਗੂ ਸੀਗੇ ਤੇ ਸਾਰਾ ਕੁਛ ਅਜੀਤ ਡੋਵਾਲ ਜੀ ਕਰ ਰਹੇ ਸੀ। ਸੋ ਚੰਗਾ, ਬਹੁਤ ਨਾਈਸ ਪਰਸਨ ਨੇ, ਇੰਟੈਲੀਜੈਂਟ ਨੇ, ਤੇ ਚੰਗਾ ਹੀ ਕਰਨਗੇ ਹਿੰਦੁਸਤਾਨ ਵਾਸਤੇ, ਕੋਈ ਮਾੜੀ ਸੋਚ ਨਹੀਂ ਰੱਖਣਗੇ ਕਦੀ ਵੀ। ਇਹ ਬਹੁਤ ਵਧੀਆ ਗੱਲ ਹੈ ਕਿ ਸਾਨੂੰ ਇਹੋ ਜਿਹੇ ਫਾਈਨਾਂਸ ਮਿਨਿਸਟਰ ਮਿਲੇ ਨੇ, ਫਾਰਨ ਮਿਨਿਸਟਰ ਮਿਲੇ ਨੇ।
ਇਸ ਤੋਂ ਇਲਾਵਾ ਵੀ ਦੇਖੋ ਇੱਕ ਚੀਜ਼ ਹੋਰ ਆ ਜੋ ਮੈਂ ਕੱਲ ਵੀ ਜ਼ਿਕਰ ਕਰ ਰਿਹਾ ਸੀਗਾ ਕਿ ਜਿੱਥੋਂ ਅਸੀਂ ਗੱਲ ਦੀ ਸ਼ੁਰੂਆਤ ਵੀ ਕੀਤੀ ਸੀ, ਜਿਸ ਤਰ੍ਹਾਂ ਹੁਣ ਜੇ ਅਸੀਂ ਗੱਲ ਕਰੀਏ ਚਾਹੇ ਅਸੀਂ ਸੈਂਟਰ ਦੀ ਗੱਲ ਕਰ ਲਈਏ ਚਾਹੇ ਅਸੀਂ ਪੰਜਾਬ ਦੀ ਗੱਲ ਕਰ ਲਈਏ ਜਾਂ ਹੋਰ ਕਈ ਸਟੇਟ ਦੀ ਵੀ ਗੱਲ ਕਰ ਲਈਏ, ਅੱਗੇ ਕੀ ਹੁੰਦਾ ਸੀ ਕਰਪਸ਼ਨ ਵਾਜ ਰੈਂਪੈਂਟ, ਹਰ ਜਗ੍ਹਾ ਅਸੀਂ ਦੇਖਦੇ ਸੀਗੇ ਕਿ ਜਿਹੜੀ ਕਰਪਸ਼ਨ ਹੈ ਉਹ ਬਹੁਤ ਜ਼ਿਆਦਾ ਅਸੀਂ ਦੇਖਦੇ ਸੀਗੇ, ਠੀਕ ਹੈ ਨੀ। ਹੁਣ ਉਹ ਜਿਹੜੀ ਕਰਪਸ਼ਨ ਹੈ ਉਹ ਐਟਲੀਸਟ ਥੋੜੀ ਥੋੜੀ ਐਟ ਅ ਸੀਨੀਅਰ ਲੈਵਲ, ਬਾਕੀ ਆਮ ਬੰਦੇ ਦੇ ਵੀ ਜਦੋਂ ਕਰਪਸ਼ਨ ਘਟੇਗੀ ਫਿਰ ਹੀ ਅਸੀਂ ਕਹਿ ਸਕਦੇ ਹਾਂ ਕਿ ਇੰਡੀਆ ਚ ਕਰਪਸ਼ਨ ਘਟ ਗਈ ਹੈ, ਕਿਉਂਕਿ ਆਮ ਬੰਦੇ ਨੂੰ ਤੇ ਅੱਜ ਵੀ ਮੈਨੂੰ ਲੱਗਦਾ ਕਿ ਕਰਪਸ਼ਨ ਦਾ ਸਾਹਮਣਾ ਕਰਨਾ ਹੀ ਪੈਂਦਾ ਆਮ ਇਨਸਾਨ ਲਈ। ਹਜੇ ਵੀ ਉੱਥੇ ਕੋਈ ਬਹੁਤੀ ਜ਼ਿਆਦਾ ਰਾਹਤ ਨਹੀਂ ਹੈ, ਥੋੜੀ ਬਹੁਤੀ ਤਬਦੀਲੀ ਹੋ ਸਕਦਾ ਹੋਈ ਹੋਵੇ, ਕੁਛ ਲੋਕ ਕਹਿੰਦੇ ਆ ਕਿ ਥੋੜੀ ਬਹੁਤੀ ਤਬਦੀਲੀ ਹੋ ਗਈ ਹੈ, ਲੇਕਿਨ ਆਮ ਇਨਸਾਨ ਲਈ ਹਜੇ ਵੀ ਬਹੁਤ ਸਾਰੇ ਚੈਲੰਜਸ ਨੇ ਇਨ ਟਰਮਸ ਆਫ ਕਰਪਸ਼ਨ, ਠੀਕ ਹੈ। ਲੋਅਰ ਲੈਵਲ ਦੇ ਉੱਤੇ ਚੱਲ ਰਹੀ ਹੈ ਕਰਪਸ਼ਨ, ਲੇਕਿਨ ਉੱਪਰਲੇ ਲੈਵਲ ਦੇ ਉੱਤੇ ਥੋੜੀ ਜਿਹੀ ਹਲਕੀ ਜਿਹੀ ਮੈਂ ਇਸ ਲਈ ਕਹਿਣਾ ਘਟੀ ਹੈ, ਜਿਸ ਤਰ੍ਹਾਂ ਤੁਸੀਂ ਹੁਣ ਪੰਜਾਬ ਦੇ ਐਟਲੀਸਟ ਸਾਨੂੰ ਪਤਾ ਹੈ ਕੱਲ ਨੂੰ ਕੋਈ ਚੀਜ਼ ਸਾਹਮਣੇ ਆ ਜਾਏਗੀ ਤਾਂ ਗੱਲ ਅਲੱਗ ਹੈ ਕਿ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਸਾਹਿਬ ਇੱਕ ਇਮਾਨਦਾਰ ਸ਼ਖਸ ਨੇ, ਉਹਨਾਂ ਦੇ ਨਾਲ ਹਰਪਾਲ ਚੀਮਾ ਜਾਂ ਹੋਰ ਬਹੁਤ ਸਾਰੇ ਲੋਕ ਅੱਜ ਉਹ ਐਟਲੀਸਟ ਕਰਪਸ਼ਨ ਨਹੀਂ ਕਰਦੇ, ਉਹਨਾਂ ਦੀ ਹੋਰ ਚੀਜ਼ਾਂ ਨਾਲ ਅਸੀਂ ਐਗਰੀ ਡਿਸਐਗਰੀ ਕਰ ਸਕਦੇ ਹਾਂ। ਇਸੇ ਤਰ੍ਹਾਂ ਅਸੀਂ ਸੈਂਟਰ ਦੇ ਉੱਤੇ ਵੀ ਔਰ ਈਵਨ ਕਈ ਜਿਹੜੇ ਸਟੇਟ ਦੇ ਚੀਫ ਮਿਨਿਸਟਰ ਹੋਰ ਵੀ ਹੈਗੇ ਨੇ, ਹੁਣ ਨਿਤੀਸ਼ ਕੁਮਾਰ ਨੇ ਬੜੀ ਦੇਰ ਤੋਂ ਚੀਫ ਮਿਨਿਸਟਰ ਨੇ, ਉਹਨਾਂ ਦੇ ਉੱਤੇ ਕਰਪਸ਼ਨ ਦੇ ਕੋਈ ਐਲੀਗੇਸ਼ਨ ਨਹੀਂ ਲੱਗੇ ਨੀ। ਹੋਰ ਇਹ ਕਹਿ ਸਕਦੇ ਆ ਕਿ ਜੀ ਉਹਨਾਂ ਨੂੰ ਇੱਕ ਪਾਰਟੀ ਤੋਂ ਦੂਜੀ ਪਾਰਟੀ ਚਲੇ ਜਾਂਦੇ ਨੇ ਫਿਰ ਵਾਪਸ ਆ ਜਾਂਦੇ, ਉਹਨਾਂ ਦੇ ਆਪਣਾ ਕੋਈ ਸਟੈਂਡ ਨਹੀਂ ਹੈ। ਸੋ ਖੈਰ ਇਹ ਤੇ ਸਿਆਸਤ ਵਿੱਚ ਕਈਆਂ ਤੇ ਐਲੀਗੇਸ਼ਨ ਲੱਗਦੇ ਨੇ, ਲੇਕਿਨ ਕਰਪਸ਼ਨ ਦੇ ਐਲੀਗੇਸ਼ਨ ਹੁਣ ਬਾਏ ਲਾਰ ਨਿਤੀਸ਼ ਕੁਮਾਰ ਹੋਣਾਂ ਤੇ ਵੀ ਕੋਈ ਨਹੀਂ ਹੈ। ਇਸੇ ਤਰ੍ਹਾਂ ਸੁਖਵਿੰਦਰ ਸੁੱਖੂ, ਉਹਨਾਂ ਨੇ ਵੀ ਆਪਣੀ ਬੜੀ ਕਲੀਨ ਇਮੇਜ ਬਣਾਈ ਹੈ ਜਿਹੜੇ ਹੁਣ ਹਿਮਾਚਲ ਦੇ ਚੀਫ ਮਿਨਿਸਟਰ ਨੇ। ਇਸੇ ਤਰ੍ਹਾਂ ਜੇ ਅਸੀਂ ਦੇਖੀਏ ਤੇ ਆਪਣੇ ਹੋਰ ਬੜੇ ਸਾਰੇ ਚੀਫ ਮਿਨਿਸਟਰ ਨੇ ਜਿਨ੍ਹਾਂ ਨੇ ਆਪਣੀ ਬੜੀ ਕਲੀਨ ਇਮੇਜ ਉੱਥੇ ਬਣਾਈ ਹੈ। ਸੈਂਟਰ ਦੀ ਵੀ ਅਸੀਂ ਗੱਲ ਕਰੀਏ ਤੇ ਕਰਪਸ਼ਨ ਦੇ ਜਿਹੜੇ ਐਲੀਗੇਸ਼ਨ ਨੇ, ਨਾ ਮੋਦੀ ਸਾਹਿਬ ਤੇ, ਨਾ ਰਾਜਨਾਥ ਸਿੰਘ ਹੋਣਾਂ ਦੇ ਉੱਤੇ, ਨਾ ਅਸ਼ਵਨੀ ਵੈਸ਼ਨਵ ਦੇ ਉੱਤੇ, ਨਾ ਨਿਤਿਨ ਗਡਕਰੀ ਹੋਣਾਂ ਦੇ ਉੱਤੇ, ਨਾ ਐਸ ਜੈ ਸ਼ੰਕਰ ਦੇ ਉੱਤੇ, ਆਪਣੇ ਨਿਰਮਲਾ ਸੀਤਾਰਮਨ, ਸੋ ਜ਼ਿਆਦਾਤਰ ਕੈਬਨਿਟ ਮਿਨਿਸਟਰ ਦੇ ਉੱਤੇ ਵੀ ਕੋਈ ਇਸ ਵੇਲੇ ਐਲੀਗੇਸ਼ਨ ਨਹੀਂ। ਸੋ ਪਹਿਲਾਂ ਇਸ ਤਰ੍ਹਾਂ ਦਾ ਬੜਾ ਸਿਲਸਿਲਾ ਹੋਇਆ ਕਰਦਾ ਸੀਗਾ, ਔਰ ਕਈ ਚੀਫ ਮਿਨਿਸਟਰ ਮਤਲਬ ਕਿ ਇੱਕ ਟਾਈਮ ਦੇ ਉੱਤੇ ਚਾਰ ਪੰਜ ਚੀਫ ਮਿਨਿਸਟਰ ਤਾਂ ਜੇਲ੍ਹ ਦੇ ਵਿੱਚ ਹੀ ਹੁੰਦੇ ਸੀ, ਅੱਜ ਵੀ ਪੰਜ ਛੇ ਚੀਫ ਮਿਨਿਸਟਰ ਦੇ ਉੱਤੇ ਤੇ ਅੱਜ ਵੀ ਕਾਰਜਕ੍ਰਮ ਚੱਲ ਰਿਹਾ, ਲੇਕਿਨ ਕਿਸੇ ਟਾਈਮ ਇਹ ਹੁੰਦਾ ਸੀ ਵੀ 15 ਚੀਫ ਮਿਨਿਸਟਰ ਤੇ ਐਲੀਗੇਸ਼ਨ ਹੁੰਦੇ ਸੀ ਤੇ 15 ਦੇ ਵਿੱਚੋਂ ਚਾਰ ਪੰਜ ਇੰਡੀਆ ਦੇ ਚੀਫ ਮਿਨਿਸਟਰ ਜਿਹੜੇ ਉਹ ਜੇਲ੍ਹ ਦੇ ਵਿੱਚ ਬੈਠੇ ਹੁੰਦੇ ਸੀਗੇ, ਚੀਫ ਮਿਨਿਸਟਰ ਖੁਦ, ਠੀਕ ਹੈ ਨੀ। ਤੇ ਅਰਜੁਨ ਮੁੰਡਾ ਵਗੈਰਾ ਇਹ ਉਹ ਆਪਣੇ ਲਾਲੂ ਪ੍ਰਸਾਦ ਯਾਦਵ ਜੀ ਜੇਲ੍ਹ 'ਚ ਬੈਠੇ ਆ, ਬਾਹਰ ਰਬੜੀ ਦੇਵੀ ਜੀ ਉਹਨਾਂ ਦੀ ਘਰ ਵਾਲੀ ਸਟੇਟ ਨੂੰ, ਬਿਹਾਰ ਵਰਗੀ ਸਟੇਟ ਨੂੰ ਚਲਾਈ ਜਾ ਰਹੀ ਹੈ, ਉਹ ਹੁਣ ਥੋੜਾ ਮਾਮਲਾ ਹਲਕਾ ਜਿਹਾ ਘਟਿਆ ਉਸ ਲੈਵਲ ਦੇ ਉੱਤੇ ਜੋ ਅਸੀਂ।
ਯੁਧਵੀਰ ਜੀ, ਹਾਂਜੀ, ਅਸੀਂ ਬਹੁਤ ਵਧੀਆ ਕਰਪਸ਼ਨ ਤੇ ਗੱਲ ਕਰਦੇ ਹਾਂ ਹਮੇਸ਼ਾ, ਔਰ ਇਹ ਜਿਹੜੀ ਗੱਲ ਤੁਸੀਂ ਅੱਜ ਕੀਤੀ ਹੈ, ਤੁਸੀਂ ਪਹਿਲਾਂ ਵੀ ਇੱਕ ਦੋ ਵਾਰੀ ਸਾਰੀਆਂ ਗੱਲਾਂ ਕੀਤੀਆਂ ਨੇ, ਪਰ ਇੱਕ ਮੈਂ ਤੁਹਾਡੇ ਤੋਂ ਗਾਈਡੈਂਸ ਲੈਣੀ ਚਾਹੁੰਦਾ, ਪਬਲਿਕ ਨੂੰ ਵੀ ਪਤਾ ਲੱਗਣਾ ਚਾਹੀਦਾ। ਤੁਸੀਂ ਪੋਲੀਟੀਕਲ ਜਿਹੜੇ ਲੀਡਰ ਨੇ ਉਹ ਜੇ ਅਗਰ ਪੈਸਾ ਬਣਾਉਂਦੇ ਨੇ ਕਰਪਸ਼ਨ ਕਰਕੇ ਪਰਸਨਲ, ਉਸ ਨੂੰ ਕਰਪਸ਼ਨ ਸਮਝਦੇ ਹੋ? ਜਾਂ ਜੇ ਉਹ ਆਪ ਪੈਸਾ ਨਹੀਂ ਬਣਾਉਂਦੇ ਤੇ ਬਿਜ਼ਨਸਮੈਨ ਤੇ ਕਾਰਪੋਰੇਟਸ ਨੂੰ ਕਹਿੰਦੇ ਨੇ ਵੀ ਤੁਸੀਂ ਪੈਸਾ ਇਕੱਠਾ ਜਿਹੜਾ ਕਰ ਲਓ, ਉਹ ਕਰਪਸ਼ਨ ਹੈ ਕਿ ਉਹ ਵੀ ਕਰਪਸ਼ਨ ਨਹੀਂ?
ਬਿਲਕੁਲ,
ਖੜੀ ਹੁੰਦੀ ਵੀ ਤੁਸੀਂ ਉਹ ਕਰਪਸ਼ਨ ਆਪਣੀ ਕਰਪਸ਼ਨ ਤੇ ਛੱਡ ਦਿੱਤੀ ਪਰਸਨਲ, ਲੇਕਿਨ ਤੁਸੀਂ ਦੂਸਰੇ ਇੰਟਰਨੈਟ ਤਰੀਕੇ ਨਾਲ ਕਰਪਸ਼ਨ ਸਾਰੀ ਉਹਨਾਂ ਤੋਂ ਕਰਵਾਈ ਜਾ ਰਹੇ ਹੋ, ਕਿ ਉਹ ਵੀ ਪੋਲੀਟੀਕਲ ਕਰਪਸ਼ਨ ਨਹੀਂ ਗਿਣੀ ਜਾਂਦੀ?
ਮੈਂ ਤੁਹਾਡੇ ਸਵਾਲ ਸਮਝ ਗਿਆ, ਮੈਂ ਇਹਨੂੰ ਐਡਰੈਸ ਕਰ ਦਿੰਦਾ। ਦੇਖੋ, ਇਸ ਤਰ੍ਹਾਂ ਦੇ ਐਲੀਗੇਸ਼ਨ ਜਿਹੜੇ ਨੇ ਉਹ ਇੱਕ ਤੇ ਜੇ ਮੈਂ ਪਹਿਲਾਂ ਸਟੇਟ ਲੈਵਲ ਦੀ ਗੱਲ ਕਰਦਾ, ਫਿਰ ਸੈਂਟਰ ਲੈਵਲ ਦੀ ਵੀ ਗੱਲ ਕਲੀਅਰ ਕਰ ਦਿੰਦਾ।
ਨਹੀਂ, ਜਨਰਲ ਕਰ ਦਿਓ, ਕੋਈ ਸਟੇਟ ਦੇ ਉਹ ਤਾਂ ਮੇਰੇ ਜਨਰਲ ਹੈ ਸਾਰੇ।
ਹੁਣ ਜੇ ਅਸੀਂ ਗੱਲ ਕਰੀਏ ਕਿ ਫਰਜ਼ ਕਰ ਲਓ ਹੁਣ ਆ ਜਿਹੜਾ ਸ਼ਰਾਬ ਘੁਟਾਲੇ ਦੇ ਐਲੀਗੇਸ਼ਨ ਲੱਗ ਰਹੇ ਨੇ, ਕੇਜਰੀਵਾਲ ਸਾਹਿਬ ਨੇ ਖੁਦ ਕੋਈ ਪੈਸਾ ਨਹੀਂ ਲਿਆ, ਮਨੀਸ਼ ਸਿਸੋਦੀਆ ਜੀ ਨੇ ਖੁਦ ਕੋਈ ਪੈਸਾ ਨਹੀਂ ਲਿਆ, ਬਟ ਕਿਆ
ਪਾਰਟੀ ਨੇ ਕਿਸੇ ਦੇ ਪੈਸਾ ਲਿਆ ਗਿਆ ਸਾਬਤ ਨਹੀਂ ਹੋਇਆ?
ਈਡੀ ਦਾ ਕਹਿਣਾ ਹੈ ਕਿ ਜੀ ਪਾਰਟੀ ਨੂੰ ਪੈਸਾ ਲਿਆ ਗਿਆ ਔਰ ਇਹ ਪੈਸਾ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਖਰਚ ਕਰ ਲਿਆ, ਠੀਕ ਹੈ, ਜਾਂ ਹੋਰ ਜਗ੍ਹਾ ਦੇ ਉੱਤੇ ਖਰਚ ਕਰ ਲਿਆ, ਵੀ ਬਾਹਰੋਂ ਬਾਹਰ ਪੈਸਾ ਆਇਆ ਔਰ ਬਾਹਰੋਂ ਬਾਹਰ ਪਾਰਟੀ ਨੇ ਪੈਸਾ ਲੈ ਲਿਆ ਔਰ ਪਾਰਟੀ ਨੇ ਉਹ ਪੈਸਾ ਖਰਚ ਕਰ ਦਿੱਤਾ, ਠੀਕ ਹੈ। ਇਹ ਸ਼ਰਾਬ ਘੁਟਾਲੇ ਦੇ ਮਾਮਲੇ ਜਿਹਦੇ ਵਿੱਚ ਕਿ ਇਸ ਵੇਲੇ ਉਹਨਾਂ ਦੇ 3 ਬੰਦੇ ਜੇਲ੍ਹ 'ਚ ਬੈਠੇ ਨੇ, ਠੀਕ ਹੈ, ਔਰ ਅਦਾਲਤ ਨੇ ਵੀ ਬੇਲ ਦੇਣ ਤੱਕ ਤੋਂ ਵੀ ਮਨਾ ਕਰ ਦਿੱਤਾ, ਇੰਨਾ ਸੰਗੀਨ ਦੋਸ਼ ਨੇ ਕਿ ਅਦਾਲਤ ਨੇ ਵੀ ਕਹਿ ਦਿੱਤਾ ਹੈ ਕਿ ਇਸ ਮਾਮਲੇ 'ਚ ਮਨੀਸ਼ ਸਿਸੋਦੀਆ ਸਾਹਿਬ ਦੀ ਜਾਂ ਸਤਿੰਦਰ ਜੈਨ ਹੋਣਾਂ ਦੀ ਜਾਂ ਸੰਜੇ ਸਿੰਘ ਹੋਣਾਂ ਦੀ ਬੇਲ ਵੀ ਨਹੀਂ ਹੋ ਸਕਦੀ। ਸੋ ਆਮ ਆਦਮੀ ਪਾਰਟੀ ਉਹਦੇ ਨਾਲ ਜੂਝ ਰਹੀ ਹੈ ਇਸ ਵੇਲੇ ਵੀ, ਉਹ ਕਰਪਸ਼ਨ ਦਾ ਬੜਾ ਵੱਡਾ ਐਲੀਗੇਸ਼ਨ ਉਹਨਾਂ ਤੇ ਲੱਗਾ ਵੀ ਆਹ ਪੈਸੇ ਨਹੀਂ ਖਾਧੇ, ਬਟ ਕਿਆ ਉਹਨਾਂ ਨੇ ਉਹਨਾਂ ਦੇ ਪਾਰਟੀ ਨੇ ਪੈਸੇ ਲਏ ਨੇ ਨਹੀਂ ਲਏ ਨੇ, ਠੀਕ ਹੈ। ਇੱਕ
मोदी सरकार द्वारा क्या फायदा पहुंचाया गया। तो असल दे विच की है कि इहदे विच दो चीजां डिस्टिंक्शन करनी पएगी कि इस वेले एक तो मामला जिहड़ा है अदालत दे विच चल ही रहा है, लेकिन जिहड़ा है ना यह मामला सिर्फ हजे एलीगेशन के तौर पर है। जे असीं सेंटर की गल करिए, हाँ कल नूं कोई अदालत दे विच कोई केस चले, ठीक है नी, कल नूं अदालत कोई केस चले, हुण जिद्दां रफेल का मामला आया सी, रफेल का मामला अदालत दे विच गया, अदालत विच सिरे तो खारिज हो गया, उहदे विच निकलिया कुछ भी नहीं। रफेल का जिहड़ा मामला सीगा कि बिजनेसमैन नूं फायदा पहुंचाया गया या उदों अंबानी नूं भी फायदा पहुंचाउण दी गल आई सीगी उस समय बाहर, बट उहदे विच कुछ भी नहीं साबित होया। सरकार नूं जरूर तलब किया गया, सरकार नूं जरूर तलब किया गया कि सरकार आ जाए, पर उहदे चों निकलिया कुछ नहीं। जे कही असीं सेंटर चों निकलिया, जे देखो इहनां कोल तां कांग्रेस तां सारी वकीलां नाल भरी पई है,